ਸਤਿਗੁਰ ਸਭਨਾਂ ਦਾ ਪਹਿਲਾ ਮਨਾਇਦਾ
ਸਤਿਗੁਰ ਸਭਨਾਂ ਦਾ ਪਹਿਲਾ ਮਨਾਇਦਾ
ਸਤਿਗੁਰ ਸਭਨਾਂ ਦਾ ਪਹਿਲਾ ਮਨਾਇਦਾ ਸਤਿਗੁਰ ਸਭਨਾਂ ਦਾ ਪਹਿਲਾ ਮਨਾਇਦਾ ਸੀ ਪਿਛਲਾ ਸ਼ਬਦ ਚੱਲਦਾ ਰੱਖਿਆ ਸੀ ਪੰਨਾ ਹੈ 302 ਪੰਨੇ ਦੇ ਉੱਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹੱਲੇ ਚੌਥੇ ਦੇ ਸ਼ਬਦ ਰਾਹੀਂ ਦਰਸ਼ਨ ਕਰ ਰਹੇ ਹਾਂ ਵੀ ਉਹ ਜਿਹੜਾ ਸਤਿਗੁਰ ਪੁਰਖ ਅਸੀਂ ਲੱਭੀ ਆ ਰਹੇ ਹਾਂ ਉਹ ਸਾਰੀ ਦੁਨੀਆ ਦੀ ਮੈਨਕਾਇੰਡ ਦੇ ਬੰਦਿਆਂ ਦਾ ਕੀ ਸਭ ਦਾ ਹੀ ਭਲਾ ਹੀ ਮਨਾਉਂਦਾ ਉਹ ਸਦਾ
ਸਤਿਗੁਰ
ਸਤਿਗੁਰ ਸਭਨਾਂ ਦਾ ਪਹਿਲਾ ਮਨਾਇਦਾ ਤਿਸ ਦਾ ਬੁਰਾ ਕਿਉਂ ਹੋਏ ਤਿਸ ਦਾ ਬੁਰਾ ਕਿਉਂ ਹੋਏ ਸਤਿਗੁਰ ਨੂੰ ਦੇਹਾ ਕੋ ਸਤਿਗੁਰ ਨੂੰ ਜੇਹਾ ਕੋ ਇੱਛਦਾ ਸਤਿਗੁਰ ਨੂੰ ਜੇਹਾ ਕੋ ਇੱਛਦਾ
ਕੱਲਾ ਕਿਸੇ ਖਾਸ ਕਲਾਸ ਵੱਲ ਇਸ਼ਾਰਾ ਨਹੀਂ ਕਿਸੇ ਖਾਸ ਰਿਲੀਜਨ ਨਹੀਂ ਉਸ ਸਤਿਗੁਰ ਸੈਲਫ ਐਕਸਪਲੇਨੇਟਰੀ ਲਫਜ਼ ਹੈ ਕਿਹੜਾ ਗੁਰ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ ਸਦਾ ਹੀ ਹੋਂਦ ਹੈ ਉਹ ਇਨਸਾਨ ਨਹੀਂ ਹੈ ਉਹ ਐਸਾ ਹਸਤੀ ਵਜੂਦ ਪਾਵਰ ਹੈ ਜੋ ਬਿਆਸੀ ਦੇ ਅੰਦਰ ਪਹਿਲਾਂ ਆਉਂਦੀ ਹੈ ਔਰ ਉਹਨੂੰ ਸੱਤੇ ਗੁਰ ਕਿਹਾ ਹੈ ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ ਔਰ ਯੁੱਗਾਂ ਯੁੱਗਾਂ ਤੋਂ ਹੈ ਭਗਤਾਂ ਦੀ ਰਾਖੀ ਲਈ ਔਰ ਉਹ ਜਿਹੜਾ ਸੱਤੇ ਗੁਰ ਹੈ ਉਹਦਾ ਕਰੈਕਟਰ ਮਹਾਰਾਜ ਮਹੱਲਾ ਚੌਥਾ ਆਪਣੇ ਸ਼ਬਦ 'ਚ ਉਲੀਕ ਰਿਹਾ ਹੈ
ਸਤਿਗੁਰ ਸਭਨਾਂ ਦਾ ਪਹਿਲਾ ਮਨਾਇਦਾ ਸਤਿਗੁਰ ਸਭਨਾਂ ਦਾ ਪਹਿਲਾ ਮਨਾਇਦਾ ਤਿਸ ਦਾ ਬੁਰਾ ਕਿਉਂ ਹੋਏ ਤਿਸ ਦਾ ਬੁਰਾ
ਇਹਨਾਂ ਸ਼ਬਦਾਂ 'ਤੇ ਇੱਕ ਬਹੁਤ ਵੱਡੀ ਗੁਰੂ ਘਰ ਦੇ ਜਿਨ੍ਹਾਂ ਨੇ ਗਿਆਨ ਲਿਖਿਆ ਹੈ ਕਿੰਨੀਆਂ ਮੁਸ਼ਕਲਾਂ 'ਚ ਔਰ ਭਗਤਾਂ ਦਾ ਨਾਲ ਗਿਆਨ ਇਕੱਠਾ ਕਰਕੇ ਜਿਹੜੇ ਸਤਿਗੁਰੂ ਨੂੰ ਇਨਸਾਨ ਸਮਝਦੇ ਸੀ ਉਹ ਇੱਥੇ ਬੈਰੀ ਹੋ ਗਏ ਇਹਨਾਂ ਦੇ ਔਰ ਇਹ ਸਤਿਗੁਰ ਦੀ ਜਿੱਥੇ ਲਿਖਿਆ ਸਤਿਗੁਰ ਦੀ ਨਿੰਦਾ ਸਤਿਗੁਰ ਦਾ ਸਭ ਕੁਛ ਲਿਖਿਆ ਉਸੇ ਵਜੂਦ ਹਸਤੀ ਵੱਲ ਹੈ ਕਿਉਂਕਿ ਬ੍ਰਹਮਣਵਾਦ ਵੈਰੀ ਹੋ ਗਈ ਸੀ ਗੁਰੂਆਂ ਦੇ ਵੀ ਇਹਨਾਂ ਦਾ ਸਤਿਗੁਰ ਨਾ ਆਉਂਦਾ ਨਾ ਜੰਮਦਾ ਨਾ ਮਰਦਾ ਹੈ ਕਿਸੇ ਹੋਰ ਹੀ ਬੰਨੇ ਲੱਗੇ ਹੈ ਔਰ ਉਸ ਬ੍ਰਹਮਣਵਾਦ 'ਚ ਸਤਿਗੁਰੂ ਕਿਉਂਕਿ ਮਹਾਭਾਰਤ 'ਚ ਆ ਰਿਹਾ ਰਮਾਇਣ 'ਚ ਆ ਰਿਹਾ ਹੈ ਯੁੱਗਾਂ ਯੁੱਗਾਂ 'ਚ ਰਿਸ਼ੀ ਮੁਨੂਆਂ ਦਾ ਗੁਰੂ ਸਤਿਗੁਰੂ ਹੁੰਦਾ ਸੀ ਹੁਣ ਵੀ ਹੈ ਪਰ ਸਾਡੀ ਦੇਹ ਭੱਜੀ ਪਈ ਹੈ ਸਾਰੇ ਗਿਆਨ 'ਚ ਦਸੋਂ ਗੁਰੂ ਬਾਬੇ ਨਾਨਕ ਨੇ ਐਸਾ ਸ਼ਬਦ ਦਿੱਤਾ ਵੀ ਉਹਦੀ ਦੇਹ ਨਹੀਂ ਹੈ ਸ਼ਬਦ ਗੁਰੂ ਸੁਰਤੇ ਧੁੰਨੇ ਚੇਲਾ ਅਸੀਂ ਕੱਢੀ ਆ ਰਹੇ ਹਾਂ ਸਾਰਾ ਤੋ ਇਹ ਜਿਹੜੀ ਆਪੋਜਿਟ ਸੈਕਟ ਸੀ ਇਹ ਜਿੰਨਾ ਸੀ ਇਹ ਵੈਰੀ ਹੋ ਗਿਆ ਸੀ ਗੁਰੂ ਘਰ ਦਾ ਵੀ ਇਹ ਇਹਨਾਂ ਨੇ ਕੋਈ ਹੋਰ ਹੀ ਇਸ ਕਰਕੇ ਅਸੀਂ ਆ ਜਿਹੜੀਆਂ ਨੌ ਪੀੜ੍ਹੀਆਂ ਕਲਯੁੱਗ 'ਚ ਚੱਲਦੀਆਂ ਹੈ ਇਹ ਉਸੇ ਸਤਿਗੁਰੂ ਦੀਆਂ ਹੀ ਨੌ ਪੀੜ੍ਹੀਆਂ ਚੱਲਦੀਆਂ ਜੋ ਤੋਹਾ ਜੁਗਤ ਸਾਏ ਸੈਂ ਕਾਇਆ ਫੇਰ ਪਲਟੀਏ ਸਾਹਿਬ ਤੂੰ ਪਹਿਲਾ ਸਾਡਾ ਪਹਿਲਾ ਪੈਗੰਬਰ ਪਹਿਲਾ ਔਲੀਆ ਪਹਿਲਾ ਬਾਬਾ ਨਾਨਕ ਮਹੱਲੇ ਪਹਿਰੇ ਨੇ ਆਪਣੇ ਅੰਦਰ ਪੂਰੇ ਦਾ ਪੂਰਾ ਸਤਿਗੁਰੂ ਆਪਣੇ ਅੰਦਰ ਖੜਾ ਕੀਤਾ ਸੀ ਕਿਉਂਕਿ ਉਹਦੇ ਬਗੈਰ ਉਹ ਰੱਬ ਨੂੰ ਨਹੀਂ ਸੀ ਮਿਲ ਸਕਦੇ ਆਪ ਹੀ ਪੌੜੀ 'ਚ ਕਹਿੰਦੇ ਬਿਨ ਸਤਿਗੁਰ ਕਿਨੇ ਨਾ ਪਾਇਓ ਬਿਨ ਸਤਿਗੁਰ ਕਿਨੇ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਣ ਆਪ ਦੇ ਪੱਪੇ ਨੂੰ ਔਂਕੜ ਆ ਅਕਾਲ ਪੁਰਖ ਨਾ ਆਪਣਾ ਸੈਲਫ ਇਸ ਪਾਵਰ 'ਚ ਰੱਖ ਦਿੱਤਾ ਕੀ ਮਤਲਬ ਫੁੱਲ ਅਥੋਰਿਟੀ ਦੇ ਦਿੱਤੀ ਇਸ ਪਾਵਰ ਨੂੰ ਵੀ ਜਾ ਤੂੰ ਹੀ ਕਰਨ ਕਰਾਵਣ ਸਗਲ ਵਿਦ ਸੋ ਸਦੇ ਗੁਰੂ ਹਮਾਰਾ ਤੂੰ ਯੁੱਗਾਂ ਯੁੱਗਾਂ 'ਚ ਐਸੀ ਤਾਕਤ ਵਰਤ ਰਹੀ ਹੈ ਵੀ ਚੌਥੀ ਪੀੜ੍ਹੀ ਦਾ ਗਿਆਨ ਲੀਕ ਆਊਟ ਹੋ ਗਿਆ ਇਸੇ ਹੀ ਮਹੱਲੇ ਚੌਥੇ ਦਾ ਅਸੀਂ ਉਹ ਚੀਜ਼ਾਂ ਦੇ ਰਹੇ ਹਾਂ ਸੰਗਤ ਨੂੰ ਵੀ ਪਹਿਲਾਂ ਸੰਗਤ ਇਹ ਸਹਾਰ ਨਹੀਂ ਸਕੇਗੀ ਵੀ ਸਾਡੇ ਗੁਰੂਆਂ ਨੇ ਆਪਣੇ ਅੰਦਰ ਖੜਾ ਕੀਤਾ ਸੀ ਇਹ ਪਾਵਰ ਹੁਣ ਵੀ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਇਹ ਪਾਵਰ ਹੈ ਹਰ ਗੁਰੂ ਨੇ ਆਪਣੇ ਅੰਦਰ ਖੜੀ ਕੀਤੀ ਸੀ ਔਰ ਚੌਥੀ ਪੀੜ੍ਹੀ ਲਿਖਦੀ ਹੈ ਦੇਖਿਓ ਗੁਰੂ ਰਾਮਦਾਸ ਸਾਹਿਬ ਦੀ ਬਾਣੀ ਗੌੜੀ ਦੀ ਵਾਰ ਦੇ ਰਹੇ ਹਾਂ ਅਸੀਂ ਔਰ ਇਹ ਸਾਹਮਣ ਵਾਲੀ ਲਾਈਨ ਆ ਖੋਜੀਆਂ ਲਈ ਜਿਹੜਾ ਗੁਰ ਹੈ ਇਹੋ ਸੱਤੇ ਗੁਰ ਹੈ ਔਰ ਜਪ 'ਚ ਪਹਿਲਾਂ ਆਇਆ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਈਸਰ ਬਰਮਾ ਅਤੇ ਗੋਰਖ ਬੜੇ ਬੜੇ ਭਾਰੇ ਦੇਵਤੇ ਅਤੇ ਜੋਗੀ ਮੰਨੇ ਜਾਂਦੇ ਸੀ ਗੁਰੂ ਬਾਰੇ ਕਹਿੰਦੇ ਜਪ ਬਾਣੀ ਕਹਿੰਦੀ ਇਹ ਸਾਡਾ ਗੁਰ ਨਹੀਂ ਹੈ ਸਾਡਾ ਗੁਰ ਹੈ ਜਿਹੜੇ ਰਾਜੇ ਨੂੰ ਔਂਕੜ ਹੈ ਗੁਰ ਈਸਰ ਅਸੀਂ ਇਹਨਾਂ ਨੂੰ ਦੇਵਤਿਆਂ ਨੂੰ ਨਹੀਂ ਮੰਨਣ ਵਾਲੇ ਨਾ ਇਹਨਾਂ ਜੋਗੀਆਂ ਨੂੰ ਨਾ ਗੁਰਖ ਨੂੰ ਗੁਰ ਹੈ ਸਾਡੇ ਲਈ ਸਭ ਕੁਛ ਉਹ ਗੁਰ ਕੀ ਹੈ ਉਹ ਜਿਹੜਾ ਗੁਰ ਸੀ ਉਹ ਬਾਬੇ ਨਾਨਕ 'ਚ ਪਹਿਲਾਂ ਆਇਆ ਔਰ ਆਪਣੀ ਬਾਣੀ 'ਚ ਬਾਬਾ ਨਾਨਕ ਲਿਖਦਾ ਤੁਕਾਂ ਸਾਂਭ ਕੇ ਯਾਦ ਕਰਨ ਵਾਲੀਆਂ ਭੋਲੇ ਪਾ ਕੇ ਹੀ ਸਿੱਖ ਸਾਰਾ ਕੁਛ ਇਹ ਗੱਲਾਂ ਸੁਣ ਕੇ ਸਾਰ ਨਹੀਂ ਸਕਣਗੇ ਕਿਉਂਕਿ ਉਹਨਾਂ ਨੇ ਕਦੀ ਇਸ ਮੈਜਰਿੰਗ ਸਟਿੱਕ ਨਾਲ ਬਾਣੀ ਖੋਜੀ ਨਹੀਂ ਹੈ ਜੇ ਬਾਬਾ ਨਾਨਕ ਲਈ ਲਿਖਦਾ ਲਿਖ ਜਾਏ ਆਪਣੀ ਕਲਮ ਨਾਲ ਵੀ ਮੇਰਾ ਗੁਰ ਰਾਰੇ ਨੂੰ ਔਂਕੜ ਕੌਣ ਹੈ ਫਿਰ ਕੋਈ ਮੁਨਕਰ ਹੋ ਸਕਦਾ ਵੀ ਬਾਬਾ ਨਾਨਕ ਜਿਹਨੂੰ ਕਹਿ ਰਿਹਾ ਆਹ ਮੈਨੂੰ ਗੁਰ ਮਿਲਿਆ ਉਹ ਲਿਖਦਾ ਇਹ ਤੱਤ ਹੈ ਵਸਤੂ ਦੁਨੀਆਂ ਦੀ ਤੱਤ ਵਸਤੂ ਮੈਨੂੰ ਮਿਲ ਗਈ ਅੰਦਰ ਤੱਤ ਔਰ ਇਹ ਮਾਇਆ ਤੂੰ ਰਹਿਤ ਹੈ ਨਿਰੰਜਨ ਹੈ ਅੰਜਨ ਮਾਇਆ ਨਿਰ ਅੰਜਨ ਮਾਇਆ ਤੂੰ ਰਹਿਤ ਤੱਤ ਨਿਰੰਜਨ ਔਰ ਇਹ ਸਾਰੇ ਬੰਨੇ ਜੋਤ ਹੈ ਭਵਨਾਂ 'ਚ ਸਾਰੇ ਬੰਨੇ ਇਹ ਜੋਤ ਰੂਪ ਹੈ ਸਤਿਗੁਰੂ ਤੱਤ ਨਿਰੰਜਨ ਜੋਤ ਇਹ ਸਬਾਈ ਇਹੋ ਹੀ ਬਹੁਤ ਭਾੜਾ ਮੰਤਰ ਸੋਹੰਗ ਜਪਦੇ ਸੀ ਆ ਗਏ ਵੀ ਜਿੰਨੇ ਮੰਤਰ ਜਪੇ ਜਾ ਰਹੇ ਰੱਬ ਦੇ ਇਹ ਸਭ ਇਹ ਗੁਰਰਾ ਦੀ ਇਸ਼ਾਰਾ ਹੈ ਸੋਹੰਗ ਭੇਦ ਨਾ ਕੋਈ ਜੀ ਉਹ ਕੀ ਹੈ ਬਾਬਾ ਨਾਨਕ ਆਪਣਾ ਸ਼ਬਦ ਦੇ ਰਿਹਾ ਲਾਈਨਾਂ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਨਹੀਂ ਹੈ ਨਾਨਕ ਛਾਪ ਹੈ ਬਾਬਾ ਨਾਨਕ ਆਪ ਆਪਣੀ ਕਰਮ ਤੋਂ ਲਿਖਦੇ ਹਨ ਨਾਨਕ ਨੂੰ ਆ ਗੁਰ ਮਿਲਿਆ ਸੋਏ ਜੀ ਸਦਾ ਯਾਦ ਰੱਖੋ ਤੱਤ ਨਿਰੰਜਨ ਜੋਤ ਸਬਾਈ ਸੋਹੰਗ ਭੇਦ ਨਾ ਕੋਈ ਜੀ ਉਹ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਹੁਣ ਕੋਈ ਬਾਕੀ ਮਹੱਲਾ ਕੋਈ ਹੋਰ ਗੁਰੂ ਜਾਂ ਹਿਸਟਰੀ ਕੋ ਕਹਿ ਸਕਦੀ ਹੈ ਵੀ ਹੋਰ ਚੀਜ਼ ਤੱਤ ਕਦੀ ਕਿਸੇ ਨੇ ਖੋਜੀਆਂ ਹੀ ਲੈਣਾ ਬਾਬੇ ਨਾਨਕ ਨੂੰ ਵੀ ਉਹ ਕੀ ਕਹਿ ਰਿਹਾ ਤਾਂ ਇਸੇ ਕਰਕੇ ਵੀ ਸਾਡਾ ਗਿਆਨ ਦਾ ਘੱਟ ਹੈ ਬਾਣੀ ਨੂੰ ਅਸੀਂ ਖੋਜਿਆ ਨਹੀਂ ਹੈ ਤੱਤ ਨਿਰੰਜਨ ਜੋਤਿ ਸਬਾਈ ਸੋਹੰਗ ਭੇਦ ਨਾ ਕੋਈ ਜੀ ਉਹ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ ਉਹ ਮਿਲਿਆ ਕਿਹਾ ਮੇਰਾ ਆਹ ਗੁਰ ਹੈ ਔਰ ਫਿਰ ਧੰਨ ਗੁਰੂ ਰਾਮਦਾਸ ਸਾਹਿਬ ਹੈ ਜਿਹਦਾ ਅਸੀਂ ਸ਼ਬਦ ਲੈ ਰਹੇ ਹਾਂ ਵੀ ਸਤਿਗੁਰ ਉਹ ਹੀ ਹੈ ਸੱਤੇ ਉਹ ਸਭਨਾਂ ਦਾ ਪਰ ਮੈਂ ਸਤਿਗੁਰ ਨਹੀਂ ਹੈ ਪਰ ਮੈਨੂੰ ਟਿੱਕਿਆ ਗਿਆ ਇਸ ਜਗ੍ਹਾ 'ਤੇ ਆਣ ਕੇ ਵੀ ਮੈਂ ਵੀ ਆਪਣੇ ਅੰਦਰ ਆਇਆ ਮੇਰੇ ਪਹਿਲੇ ਮਨਾ ਮੈਨੂੰ ਮੈਨੂੰ ਟਿੱਕ ਦਿੱਤਾ ਵੀ ਇਹ ਚੌਥੀ ਪੀੜ੍ਹੀ ਹੈ ਧਿਆਨ ਨਾਲ ਜੋ ਆਪਣੇ ਸਿੱਖਾਂ ਲਈ ਇਹ ਢੂੰਡ ਕਰਨ ਵਾਲੀ ਚੀਜ਼ ਹੈ ਬਾਣੀ 'ਚ ਲੱਭੋ ਜਾ ਕੇ ਗੁਰੂ ਰਾਮਦਾਸ ਸਾਹਿਬ ਕੀ ਕਹਿ ਰਹੇ ਨੇ ਗੁਰੂ ਰਾਮਦਾਸ ਕਹਿੰਦੇ ਜੋ ਗੁਰੂ ਬਾਬੇ ਫਿੱਟੇ ਸੋ ਗੁਰੂ ਅੰਦਰ ਫਿੱਟੇ ਜਿਹੜੇ ਗੁਰੂ ਨਾਨਕ ਦੀ ਨਿੰਦਿਆ ਕਰ ਰਹੇ ਜੋ ਉਹਦੇ ਵੈਰੀ ਹੋ ਗਏ ਸੀ ਫਿੱਟ ਗਏ ਹੈ ਗੁਰੂ ਅੰਗਦ ਸਾਹਿਬ ਨਾਲ ਵੀ ਉਹਨਾਂ ਨੂੰ ਮੂੰਹ ਨਾ ਲਾਏ ਗੁਰੂ ਅਮਰਦਾਸ ਸਾਹਿਬ ਆਏ ਗੁਰੂ ਅਮਰਦਾਸ ਸਾਹਿਬ ਤੀਜੀ ਪੀੜ੍ਹੀ ਵਿਚਾਰਿਆ ਕੀ ਹੱਥ ਇਹਨਾਂ ਵਿਚਾਰੇ ਇਹਨਾਂ ਦੇ ਕੀ ਹੱਥ ਹੈ ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ ਕੋਈ ਆਖੇ ਆਦਮੀ ਇਹਨਾਂ ਦੇ ਹੱਥ ਕੁਛ ਨਹੀਂ ਹੈ ਜੋ ਗੁਰੂ ਬਾਬੇ ਫਿੱਟੇ ਸੋ ਗੁਰੂ ਅੰਗਦ ਨਾਲ ਵੀ ਉਹਨਾਂ ਨੂੰ ਮੂੰਹ ਲਾਇਆ ਗੁਰੂ ਅਮਰਦਾਸ ਸਾਹਿਬ ਬਾਬ 'ਤੇ ਲਿਖਦੇ ਆਪ ਲਿਖਾਰੀ ਆ ਹੁਣ ਚੌਥਾ ਮਹੱਲਾ ਆਏਗਾ ਪਰ ਆਪਣਾ ਨਾਂ ਨਹੀਂ ਜ਼ਾਹਰ ਕਰਨਗੇ ਜੋ ਗੁਰੂ ਬਾਬੇ ਫਿੱਟੇ ਇੱਥੋਂ ਸ਼ੁਰੂ ਹੋਊਗੀ ਉਹ ਵਾਰ ਗੌੜੀ ਦੀ ਵਾਰ ਦੀ ਸੱਚਾਈ ਗੁਰ ਜੋ ਗੁਰੂ ਬਾਬੇ ਫਿੱਟੇ ਸੋ ਗੁਰੂ ਅੰਗਦ ਫਿੱਟੇ, ਇੱਦਾਂ ਦੀ ਹੈ ਸ਼ੋਧ ਕਰ ਲੈਣਾ। ਤੀਜੀ ਪੀੜ੍ਹੀ, ਪੀੜ੍ਹੀ ਚੱਲਦੀ ਹੈ, ਪੀੜ੍ਹੀ ਆ ਮੰਜੇ ਪਾਵਿਆਂ ਵਾਲੀ ਪੀੜ੍ਹੀ ਨਹੀਂ, ਪੀੜ੍ਹੀ ਹੈ ਐਨਸੈਸਟਰਸ ਦੀ, ਦਾਦਿਆਂ ਪੜਦਾਦਿਆਂ ਤੋਂ ਜਿਹੜੀ ਪੀੜ੍ਹੀ ਚੱਲਦੀ ਹੈ, ਪਿਓ ਦਾਦਿਆਂ ਦੀ, ਉਹਨੂੰ ਵੀ ਪੀੜ੍ਹੀ ਕਹਿੰਦੇ। ਤੇਰੀ ਕਿੰਨਵੀਂ ਪੀੜ੍ਹੀ ਹੈ, ਸੱਤਵੀਂ ਛੇਵੀਂ? ਤੋ ਜੋ ਗੁਰੂ ਬਾਬੇ ਫਿੱਟੇ ਸੋ ਗੁਰੂ ਅੰਗਦ ਫਿੱਟੇ, ਤੀਜੀ ਪੀੜ੍ਹੀ ਵਿਚਾਰਿਆ, ਕੀ ਹੈ ਇੱਥੇ ਨਾ ਵਿਚਾਰਿਆ, ਚੌਥੀ ਪੀੜ੍ਹੀ, ਇਹ ਤੀਜੀ ਪੀੜ੍ਹੀ ਵਿਚਾਰਿਆ, ਕੀ ਥਨ ਵਿਚਾਰਿਆ, ਚੌਥੀ ਪੀੜ੍ਹੀ, ਜਿਨ ਨਿੰਦਕ ਦੁਸ਼ਟ ਸਭ ਤਾਰੇ। ਪਰ ਉਹ ਕਿਹਨੂੰ ਟਿੱਕਿਆ? ਪਹਿਲੀ ਲਾਈਨ ਆਉਂਦੀ ਗੁਰ ਚੌਥੀ ਪੀੜ੍ਹੀ ਟਿੱਕਿਆ, ਆਪ ਗੁਰੂ ਰਾਮਦਾਸ ਸਾਹਿਬ ਕਹਿ ਰਹੇ ਆਪਣੇ। ਹੁਣ ਮੈਂ ਨਾ ਸੱਚਾਈ ਮੰਨੋਗੇ ਬਾਣੀ, ਗੁਰ ਰਾਰੇ ਨੂੰ ਔਂਕੜ ਹੈ, ਚੌਥੀ ਪੀੜ੍ਹੀ ਟਿੱਕਿਆ, ਆਪ ਨੇ ਕਿਹਾ ਵੀ ਮੈਨੇ ਟਿੱਕਿਆ ਨਾ, ਇੰਨੀ ਗਰੀਬੀ ਹੈ ਬਾਣੀ। ਗੁਰ ਚੌਥੀ ਪੀੜ੍ਹੀ ਟਿੱਕਿਆ, ਜਿਹਨੇ ਨਿੰਦਕ ਦੁਸ਼ਟ ਵੀ ਤਾਰੇ। ਪੌੜੀ ਜਾ ਕੇ ਪੜ੍ਹੋ, ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ, ਜੋ ਮਨ ਚ ਤੇ ਰਾਤ ਦੇ ਤਿਨਕੀ ਬਰਕਤ ਖਾਏ ਅਸੰਖ ਕਰੋੜੇ। ਜੋ ਤੁਧ ਸੱਚ ਧਿਆਏ ਦੇ, ਜੋ ਬਿਨ ਸਤਿਗੁਰ ਦੀ ਸਿਫਤ ਆਉਣ ਲੱਗੀ ਹੁਣ ਇਸ ਦੀ, ਗੁਰੂ ਰਾਮਦਾਸ ਕਹਿਣ, ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਣ ਦੇ ਸੇ ਮੋਏ ਮਰ ਜੰਮੇ ਕੋੜੇ। ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੇ ਮੁੱਖ ਕੋਲੇ ਮਨ ਕੋਟੇ ਦਹਿ ਵਿਛੋੜੇ। ਐਸੀਆਂ ਸਤਿਗੁਰ ਦੀਆਂ ਸਿਫਤਾਂ ਆ ਰਹੀਆਂ, ਪਰ ਇਹ ਗੁਰੂਆਂ ਦੀ ਸਿਫਤ ਨਹੀਂ ਹੈ। ਉਹਨਾਂ ਨੇ ਵਜੂਦ ਏ ਹਸਤੀ ਆਪਣੇ ਅੰਦਰ ਖਿੜ ਕੀਤੀ। ਔਰ ਧੰਨ ਹੈ ਬਾਣੀ ਜਿਹੜੀ ਸਿੱਖਾਂ ਨੂੰ ਐਸਾ ਹੌਸਲਾ ਦਿੰਦੀ, ਭਈ ਹੈ ਇਹ ਵੀ ਲਿਖਿਆ, ਗੁਰ ਸਿੱਖਾਂ ਅੰਦਰ ਸਤ ਗੁਰ ਵਰ, ਗੁਰ ਸਿੱਖਾਂ ਅੰਦਰ ਸਤ ਗੁਰ ਵਰ, ਸਤ ਗੁਰ ਵਰ ਤੇ ਸਤ ਗੁਰ ਵਰ, ਸਤ ਗੁਰ ਵਰ ਤੇ ਸਤ ਗੁਰ ਵਰ। ਜੇ ਗੁਰਸਿੱਖਾਂ ਤੇ ਕੀ ਗੁਰੂਆਂ 'ਚ ਨਹੀਂ ਵਰਤ ਸਕਦਾ? ਤੋ ਗੁਰ ਚੌਥੀ ਪੀੜ੍ਹੀ ਟਿੱਕਿਆ, ਜਿਹਨੇ ਨਿੰਦਕ ਦੁਸ਼ਟ ਸਭ ਤਾਰੇ, ਐਸਾ ਵਜੂਦ ਆ ਰਿਹਾ ਜੋ ਜੁੱਗਾਂ ਜੁੱਗਾਂ 'ਚ ਭਗਤਾਂ ਦੀ ਰਾਖੀ ਲਈ ਆਉਂਦਾ ਹੈ। ਔਰ ਕਰਨ ਕਰਾਵਣ ਸਗਲ ਵਿਧੇ ਸੋ ਸਤਿ ਗੁਰੂ ਹਮਾਰਾ, ਸਭ ਫੁੱਲ ਅਥਾਰਿਟੀ ਆਪਣਾ ਆਪ ਅਕਾਲ ਪੁਰਖ ਨਾਲ ਇਹਨੂੰ ਭੇਜ ਦਿੱਤਾ। ਉਹ ਹਰ ਯੁੱਗ 'ਚ ਭਲਾ ਕਰਨਾ, ਰੱਬ ਬੇਅੰਤ ਹੈ, ਉਹ ਬੇਅੰਤ ਹੈ। ਇਹ ਪਾਵਰ ਛੱਡੀ ਹੀ ਹੈ ਜੱਗ ਦੇ ਭਲੇ ਲਈ। ਕਿਹਦੇ ਭਲੇ ਲਈ? ਸਤਿਗੁਰ ਸਭਨਾ, ਉਹ ਭਗਤਾਂ ਦਾ ਹੀ ਨਹੀਂ ਸਿਰਫ, ਸਾਰੀ ਦੁਨੀਆਂ ਜੀਵ ਜੰਤਾਂ ਦਾ, ਸਭ ਦਾ।
ਸਤਿਗੁਰ ਸਭਨਾ,
ਉਹ ਰੱਬ ਹੀ ਕਾਹਦਾ ਹੋਇਆ ਜੋ ਐਨੀਮਲ ਦਾ ਮਨਾ ਭਲਾ ਮੰਗੇ? ਉਹ ਵਜੂਦ ਹੀ ਕਾਹਦਾ ਹੋ ਗਿਆ ਜਿਹੜੇ ਜੀਵ ਜੰਤ ਅਸੀਂ ਵੱਢ ਵੱਢ ਖਾਂਦੇ ਹਾਂ ਜਾਂ ਸਾਰਾ ਕੁਝ ਜੀਆਂ ਕੋਹਤ ਨਾ ਸੰਗੇ ਪ੍ਰਾਣੀ ਇਹਨੇ ਇਹਨੇ ਅਸੀਂ ਜੇ ਤੁਸੀਂ ਜੀ ਕਿਸੇ ਨੂੰ ਆਪ ਜੀਵ ਜੀਵ ਨੂੰ ਜੀ ਆ ਨਹੀਂ ਸਕਦੇ, ਤੁਹਾਨੂੰ ਮਾਰਨ ਦਾ ਵੀ ਕੀ ਹੱਕ ਹੈ? ਹਰ ਬਿਨ ਕੋਈ ਮਾਰ ਜੀਵਾਲ ਨਾ ਸੱਕ ਹੈ, ਗੁਰੂ ਰਾਮਦਾਸ ਸਾਹਿਬ ਲਈ ਉਹਦੀ ਅਥੋਰਿਟੀ ਹੈ। ਇਹ ਉਹੀ ਸਤਿਗੁਰ ਦੀ ਅਥੋਰਿਟੀ ਹੈ, ਕਿਉਂਕਿ ਉਹ ਸਭ ਜੀਆਂ ਜਨਤਾ ਦਾ, ਸਭ ਦੁਨੀਆਂ ਦਾ ਭਲਾ ਮੰਗਦਾ।
ਸਤਿਗੁਰ ਸਭਨਾ ਦਾ ਭਲਾ ਮੰਗਦਾ, ਸਤਿਗੁਰ ਸਭਨਾ ਦਾ
ਬੰਦੇ ਦੇ ਅੰਦਰ ਇਹੋ ਜਿਹਾ ਸਤਿਗੁਰ ਆ ਜਾਏ, ਫਿਰ ਤਿਸ ਦਾ ਬੁਰਾ ਕਿਉਂ ਹੋਏ,
ਇਹ ਤਿਸ ਦਾ ਬੁਰਾ ਕਿਉਂ ਹੋਏ।
ਇਹੋ ਜਿਹੇ ਸਤਿਗੁਰ ਨੂੰ,
ਸਤਿਗੁਰ ਨੂੰ ਜੇ ਹੱਕਾ,
ਕਿਸੇ ਗੁਰੂ ਵੱਲ ਨੇ ਇਸ਼ਾਰਾ ਨਹੀਂ ਹੈ,
ਸਤਿਗੁਰ ਨੂੰ ਜੇ ਹੱਕਾ,
ਕਿਉਂਕਿ ਦੁਨੀਆਂ ਦੇਵਤਿਆਂ ਕੋਲੋਂ ਸਾਰਿਆਂ ਕੋਲੋਂ ਮੂਰਤ ਵਾਲੇ ਕਿਸੇ ਦੁਨੀਆਂ ਮੰਗਦੀ ਆ ਰਹੀ ਹੈ ਇਹਨਾਂ ਲੋਕਾਂ, ਬ੍ਰਹਮਾ ਵਿਸ਼ਨ ਮੇਹ ਇਹਨਾਂ ਤਾਕਤਾਂ ਕੋਲੋਂ ਸਾਰਿਆਂ ਕੋਲੋਂ, ਪਰ ਮਹਾਰਾਜ ਕਹਿੰਦਾ ਇਹ
ਸਤਿਗੁਰ ਨੂੰ ਜੇ ਹੱਕਾ, ਹੈ ਤੇਰਾ ਫਲ ਪਾਏ ਕੋਏ।
ਔਰ ਇਹੋ ਹੀ ਕਰਤਾ ਹੈ, ਇਹਨੂੰ ਹੀ ਕਰਤਾਰ ਕਿਹਾ ਹੈ, ਕਿਉਂਕਿ ਇਹਨੇ ਸਭ ਕੁਛ ਕਰਨਾ ਹੈ ਰੱਬ ਦੀ ਜਗ੍ਹਾ। ਐਸਾ ਵਜੂਦ ਹੈ ਮਾਰੇ ਕਹਿੰਦਾ, ਜੇ ਤੁਸੀਂ ਇੱਛਦਾ ਨਾ ਤੈਨੂੰ ਫਲ ਤਾਂ ਮਿਲ ਜੂਗਾ, ਪਰ ਉਹ ਵੀ ਜਾਣਦਾ ਤੂੰ ਕਿਹੜੀ ਕਿਹੜੀ ਨੀਤ ਨਾਲ ਫਲ ਮੰਗ ਰਿਹਾ, ਕਿਹੜੇ ਕਿਹੜੇ ਤੇਰੇ ਅੰਦਰ ਕੀ ਹੈ ਅਤੇ ਬਾਹਰ ਕੀ ਹੈ। ਨਾਨਕ ਕਰਤਾ
ਸਭ ਕਿਛ ਜਾਣਦਾ,
ਮਨ ਤੇ ਸਮਝ ਇਹ ਪਾਵਰ ਗੈਰ ਹਾਜ਼ਰ ਹੈ, ਤੇਰੇ ਅੰਦਰ ਹੀ ਹੈ, ਤੇਰੇ ਅੰਦਰ ਹੀ ਵਿਚਾਰ ਉੱਠਦਾ, ਉਹ ਅੰਦਰ ਹੀ ਜਾਣ ਲੈਂਦਾ।
ਨਾਨਕ ਕਰਤਾ ਸਭ ਕਿਛ ਜਾਣਦਾ, ਜਿਦੋਂ ਕੁਛ ਗੁੱਜਾ ਨਾ ਹੋਏ,
ਹੈ ਮਾਂ ਬੋਲੀ ਪੰਜਾਬੀ ਦਾ ਸ਼ੁੱਧ ਲਫ਼ਜ਼ ਲਾਇਆ, ਜਿੱਦੋਂ ਕੁਛ ਗੁੱਜਾ ਨਾ ਹੋਏ। ਹਾਂ, ਐਸੀ ਮਾਂ ਬੋਲੀ 'ਚ ਸਿੱਧੀ ਹੈ ਪੱਧਰੀ, ਐਸੀ ਲੈਂਗੁਏਜ ਮਹਾਰਾਜ ਨੇ ਗਿਆਨ ਦਿੱਤਾ ਵੀ ਹਰ ਪਿੰਡ ਦਾ ਬੰਦਾ ਹਰ ਇਹੋ ਜਿਹੀਆਂ ਚੀਜ਼ਾਂ ਸੰਸਕ੍ਰਿਤ ਦਾ ਸਲੋਕ ਕਦੋਂ ਸਮਝੋਗੇ ਅਤੇ ਕਦੋਂ ਉਹਦਾ ਗਿਆਨ ਨਾ ਹੋਵੇ। ਪਰ ਮਹਾਰਾਜ ਕਹਿੰਦੇ ਜਿੱਦੋਂ ਕੁਛ ਗੁੱਜਾ ਨਾ ਹੋਏ, ਜਿੱਦੋਂ ਕੁਛ ਗੁੱਜਾ ਨਾ ਹੋਏ। ਆ ਸਤਿਗੁਰ ਸੀ ਔਰ ਇਹ ਬ੍ਰਾਹਮਣ ਨਹੀਂ ਸੀ ਇਹ ਸਤਿਗੁਰ ਨੂੰ ਮੰਨਦਾ। ਆਸਾ ਦੀ ਵਾਰ 'ਚ ਅਸੀਂ ਹੋਰ ਖੋਜ ਦੇਣ ਲੱਗੇ, ਬਾਬਾ ਨਾਨਕ ਕਹਿੰਦਾ ਬ੍ਰਾਹਮਣ ਆਪ ਇਹ ਜਗ੍ਹਾ ਲੈ ਕੇ ਬੈਠਾ ਸੀ ਸਤਿਗੁਰ ਦੀ। ਗੁਰ ਬ੍ਰਾਹਮਣ ਥਿਆ, ਸਿੱਖਾ ਕੰਨ ਚੜ੍ਹਾਈਆਂ, ਜਨੇਊ ਪਾਉਣ ਲੱਗਾ ਬਾਕੀ ਜਾਤਾਂ ਦੇ, ਆਪ ਇਹ ਗੁਰ ਦੀ ਜਗ੍ਹਾ ਸਮਝਿਆ ਸੀ। ਜਾ ਕੇ ਆਸਾ ਦੀ ਵਾਰ ਦੇਖੋ ਰੋਜ਼ ਜਿਹੜੀ ਗਾ ਰਹੇ ਹੋ, ਇਹ ਬ੍ਰਾਹਮਣ ਥਾਂ ਲਈ ਤਾਂ ਸਿੱਖੀ ਪਿਛਲੀ ਵੀ ਸਾਰਾ ਇਹ ਰੈਵੋਲਿਊਸ਼ਨਰੀ ਗਿਆਨ ਹੈ ਬ੍ਰਾਹਮਣਵਾਦ ਦੇ ਅਗੇਂਸਟ, ਲੇਕਿਨ ਸਿੱਖੀ ਨਹੀਂ ਇਹ ਵਰਤ ਰਹੀ, ਆ ਬ੍ਰਾਹਮਣਵਾਦ 'ਚ ਪਈ ਜਾ ਰਹੀ। ਗੁਰ ਬ੍ਰਾਹਮਣ ਥਿਆ, ਸਿੱਖਾ ਕੰਨ ਚੜ੍ਹਾਈਆਂ, ਸਿੱਖ 'ਚ ਕੰਨ 'ਚ ਮੰਤਰ ਦਿੰਦਾ ਸੀ, ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰ। ਉੱਥੇ ਆ ਗੁਰ ਦੇ ਰਾਰੇ ਨੂੰ ਔਂਕੜ ਆਸਾ ਦੀ ਵਾਰ 'ਚ ਜਾ ਕੇ ਦੇਖੋ ਤਾਂ ਇਸ ਗਿਆਨ ਦੀ ਸਮਝ ਆਏਗੀ, ਤਾਂ ਸਤੇ ਗੁਰ ਦੀ ਸਮਝ ਆਏਗੀ, ਤਾਂ ਬ੍ਰਹਮਣਵਾਦ ਨੇ ਜਿੰਨਾ ਡਾਇਰੀਆਂ ਦਿੱਤੀਆਂ, ਹਕੂਮਤ ਨੂੰ ਕਿੱਦਾਂ ਫੜਾਏ, ਕੋਹ ਗੁਰੂਆਂ ਨਾਲ ਹੋਇਆ, ਕੀ ਕੁਛ ਹੋਇਆ, ਇਹ ਸਭ ਬ੍ਰਹਮਣਵਾਦ ਦੀ, ਉਹਨਾਂ ਦੀ ਜੂਠ ਮੀਠ, ਉਹਨਾਂ ਦੀ ਜੋ ਜਾਤ ਪਾਤ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਕੋਸ਼ ਬਾਲਕ ਦੀ ਗੋਦ ਦੇ ਵਿੱਚ, ਪਹਾੜੀਆਂ ਦੇ ਵਿੱਚ, ਖੰਡੇ ਬਾਟੇ ਦੀ ਪੌਲ, ਇੱਕੋ ਥਾਂ ਪੰਜ ਪਿਆਰੇ, ਕਈ ਜਾਤਾਂ ਦੇ ਪੜਾ ਕੇ ਇੱਕੋ ਥਾਂ ਕਰ ਦਿੱਤੇ, ਆਪ ਵੀ ਸਿੰਘ ਬਣਿਆ। ਔਰ ਉਸ ਤੋਂ ਬਾਅਦ ਉਹ ਸਾਰੇ ਸਿੰਘ, ਉਹ ਆਵਾਜ਼ ਐਸੀ ਉੱਠੀ ਕੋਸ਼ ਬਾਲਕ ਦੇ ਪਹਾੜ ਤਰਲਾ ਉੱਠੇ, ਉਠਾ ਕਹਿੰਦੇ ਐਸਾ ਗੁਰੂ ਆਇਆ ਜਿਹਨੇ ਸਾਰਾ ਸਭ ਕੁਛ ਨਾਸ਼ ਸਾਡਾ ਕਰ ਦਿੱਤਾ, ਅੱਜ ਦੇ ਉੱਤੇ ਰਾਜਪੂਤ ਦਾ ਸਾਰਾ ਸੀ, ਇਹਨਾਂ ਦੀਆਂ ਸਾਰੀਆਂ ਕਮੀਨ ਜਾਤਾਂ ਨੂੰ ਵੀ ਨਾਲ ਮਿਲਾ ਕੇ ਸਾਰਾ ਇਹ ਖਾਲਸਾ ਤਿਆਰ ਕਰ ਦਿੱਤਾ। ਔਰ ਇਹ ਕੀ ਕਰ ਰਿਹਾ, ਇੱਥੇ ਕੀ ਹੋ ਰਿਹਾ, ਜੂਨ ਡਾਇਰੀਆਂ ਗਈਆਂ, ਉੱਥੋਂ ਬਾਅਦ ਇਹ ਸਾਰੇ ਕਾਰੇ ਹੁੰਦੇ ਰਹੇ, ਕਿਉਂਕਿ ਬ੍ਰਹਮਣਵਾਦ 'ਚ ਸਭ ਤੋਂ ਵੱਡੀ ਛੂਤ ਛਾਤ ਹੈ, ਸਭ ਤੋਂ ਵੱਡੀ ਉੱਚ ਨੀਵੀਂ ਜਾਤ ਹੈ, ਸ਼ੂਦਰ ਹੈ, ਫਲਾਂ ਹੈ, ਸਾਰਾ ਇਹ ਸਾਰਾ ਹੀ ਐਸਾ ਮੁੱਢ ਬੰਨੇ ਅਸੀਂ ਜਿਹੜਾ ਸਾਰਾ ਬਿਆਂ ਕੱਟਦਾ, ਲੇਕਿਨ ਸਿੱਖੀ ਉਹਨੂੰ ਨਾ ਸਮਝ ਕੇ, ਬਾਣੀ ਜੀ ਪਾਰਸ ਕਲਾ ਸਮਝ ਕੇ, ਇਹਨੂੰ ਗਾ ਕੇ, ਇਹਨੂੰ ਸਾਰਾ ਮੱਥਾ ਟੇਕ ਕੇ, ਇਹਨੂੰ ਸਮਝਦੀ ਨਹੀਂ ਪਈ ਇਹ ਕਾਹਦੇ ਲਈ ਗਿਆਨ ਲਿਖਿਆ। ਇਹ ਰੈਲੇਟਿਵ ਗਿਆਨ ਹੈ, ਇਹ ਸਤਿਗੁਰ ਦਾ ਗਿਆਨ ਹੈ। ਸਤਿਗੁਰ ਐਸੀ ਹਸਤੀ ਪੈਦਾ ਇਹ ਗਿਆਨ ਕਰਦਾ ਹੈ ਵੀ ਉਹ ਸਾਰਿਆਂ ਦਾ ਭਲਾ ਮਨਾ ਸਕਦਾ, ਉਹ ਇਨਸਾਨ ਨਹੀਂ ਹੈ। ਇਸ ਕਰਕੇ ਬ੍ਰਹਮਣਵਾਦ, ਤਾਂ ਆਸਾ ਦੀ ਵਾਰ ਦੇ ਵਿੱਚ ਇੰਨਾ ਬ੍ਰਹਮਣਵਾਦ ਕੱਟਿਆ, ਔਰ ਅਸੀਂ ਉਹਦੇ ਵਿੱਚ ਹੀ ਸਿਰਫ ਸਲੋਕਾਂ ਨੂੰ ਚੁਲੀ ਕਰਕੇ ਜਮਾਰ ਆਸਾ ਦੀ ਵਾਰ ਗਾ ਕੇ ਸਾਰਾ ਜੋ ਉਹ ਤੂੰ ਕਦੀ ਨਹੀਂ ਸਮਝਣਾ ਵੀ ਆਸਾ ਦੀ ਵਾਰ ਕੀ ਕਹਿੰਦੀ ਹੈ। ਤੋ ਸਿੱਖਾਂ ਕੰਨ ਚੜ੍ਹਾਈਆਂ, ਗੁਰ ਬ੍ਰਾਹਮਣ ਸਿਆ। ਇਸ ਕਰਕੇ ਇਹ ਜਿਹੜਾ ਬ੍ਰਾਹਮਣ ਸੀ, ਇਹ ਸਤਿਗੁਰ ਦੀ ਜਗ੍ਹਾ ਮੱਲੀ ਬੈਠਾ ਸੀ, ਤਾਂ ਉਹਨਾਂ ਨੂੰ ਅੱਗ ਲੱਗ ਗਈ ਸੀ, ਔਰ ਚੰਦ ਬ੍ਰਾਹਮਣੋਂ ਨੇ ਅਰਜ਼ੀ ਦੀ ਗੰਡਾ ਸਿੰਘ ਨੇ ਇਸੇ ਉਸ ਕਾਗਜ਼ਾਂ 'ਚ ਫੜ ਲਈ ਜਾ ਕੇ ਦਿੱਲੀ ਦੀਆਂ ਬਸਤੀਆਂ 'ਚ, ਚੰਦ ਬ੍ਰਾਹਮਣੋਂ ਨੇ। ਇਸ ਕਰਕੇ ਬ੍ਰਾਹਮਣ ਵਾਸਤੇ ਗਿਆਨ ਰੈਵੋਲਿਊਸ਼ਨਰੀ ਗਿਆਨ ਹੈ ਸਿੱਖੀ, ਸਾਡਾ ਬ੍ਰਾਹਮਣ ਵੈਰੀ ਨਹੀਂ ਹੈ, ਬ੍ਰਾਹਮਣਵਾਦ ਵੈਰੀ ਹੈ। ਬ੍ਰਾਹਮਣ ਦੇ ਬੜੇ ਬੜੇ ਚੰਗੇ ਲੋਕ ਇੰਟੈਲ ਸਾਰੇ। ਇਸ ਕਰਕੇ ਸਤਿਗੁਰ ਦੇ ਜਿਹੜੇ ਵੈਰੀ ਸੀ ਉਹ ਸਾਰੀ ਸਿੱਖੀ ਦੇ ਵੈਰੀ ਹੋ ਗਏ, ਕਿਉਂਕਿ ਅਸੀਂ ਇਸ ਸਤਿਗੁਰ ਨੂੰ ਮੰਨਣ ਵਾਲੇ ਆ, ਹੁਣ ਸਿੱਖੀ ਕਿਉਂਕਿ ਉਹ ਸਾਰੇ ਸਤਿਗੁਰ ਨੂੰ ਸਮਝਦੇ ਨਹੀਂ, ਗੁਰੂਆਂ ਨੂੰ ਕਾਹਦੇ ਲਈ ਗਿਆਨ ਲਿਖਿਆ, ਕਿਉਂ ਆਇਆ ਸਾਰਾ ਕੁਛ, ਇਸੇ ਕਰਕੇ ਸਾਰੀ ਬ੍ਰਾਹਮਣਵਾਦ ਫਿਰ ਸ਼ੇਰ ਆ, ਆਪ ਹੀ ਬ੍ਰਾਹਮਣਵਾਦ ਕਰੀ ਜਾਂਦੇ ਹਾਂ, ਇੰਨੀ ਸੁੱਚ ਝੂਠ ਮੀਠ, ਇੰਨੀ ਜਾਤ ਪਾਤ, ਇੰਨਾ ਸਭ, ਸਤਿਗੁਰ ਨੂੰ ਤਾਂ ਉਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਇਸ ਕਰਕੇ ਉਹ ਕਹਿੰਦੇ ਨੇ ਜੀ ਕਹਾਣੀਆਂ ਸੱਚੀਆਂ ਜਿਹੜੀਆਂ ਸਾਰੀਆਂ, ਉਹ ਸ਼ਬਦ ਕਿੱਧਰ ਲੈ ਜਾਓਗੇ। ਇਸ ਕਰਕੇ ਉਹ ਸਤਿਗੁਰ ਦੀ ਨਿੰਦਿਆ ਕਰਨੀ ਹੀ, ਇਸ ਰਸਤੇ ਦੀ ਨਿੰਦਿਆ ਸੀ, ਜਿਹੜੇ ਇਸ ਸਤਿਗੁਰ ਨੂੰ ਨਹੀਂ ਮੰਨਦਾ, ਤਾਂ ਗੁਰੂਆਂ ਦੀ ਨਿੰਦਿਆ ਹੋ ਰਹੀ ਸੀ, ਤਾਂ ਇਹ ਜ਼ੁਲਮ ਢਾਈ ਗਏ, ਕਿਉਂਕਿ
ਸਤਿਗੁਰ ਸਭਨਾ ਦਾ ਭਲਾ ਮਨਾਏ, ਸਤਿਗੁਰ ਸਭਨਾ ਦਾ।
ਅਸੀਂ ਕਿਹਦੇ ਸਿੱਖ ਹੈ, ਅਸੀਂ ਸਿੱਖ ਹੈ ਗੁਰ ਸਤਿਗੁਰ ਕਾ ਜੋ ਸਿੱਖਿਆ, ਤਾਂ ਉਹਨਾਂ ਨੂੰ ਤਮਕ ਲੱਗ ਗਈ ਵੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਕਾਈ, ਆਪ ਜਪੈ ਜੋ ਆਪ ਜਪੈ, ਅਵਰੈ ਨਾਮ ਜਪਾਵੈ, ਉਹ ਬਾਹਮਣ ਕਹਿੰਦਾ ਮੈਂ ਸੀ ਸਾਰਿਆਂ ਨੂੰ ਤੁੰਜਣੇ ਪਾਉਣ ਵਾਲਾ, ਮੰਤਰ ਦੇਣ ਵਾਲਾ ਸਾਰਾ, ਇਹ ਹੋਰ ਹੀ ਬਾਣੀ 'ਚ ਲਿਖੀ ਜਾਂਦੀ ਹੈ।
ਗੁਰ ਸਤਿਗੁਰ ਕਾ ਸਿੱਖ,
ਉਹਨਾਂ ਨੇ ਕਿਹਾ ਸੀ ਖੱਤਰੀ ਬ੍ਰਾਹਮਣ ਸੂਦ ਵੈਸ, ਇਹੋ ਮਹੱਲਾ ਚੌਥਾ ਲਿਖਦਾ,
ਖੱਤਰੀ ਬ੍ਰਾਹਮਣ ਸੂਦ ਵੈਸ, ਖੱਤਰੀ ਬ੍ਰਾਹਮਣ ਸੂਦ ਵੈਸ, ਕੋ ਜਾਪੈ ਹਰੇ ਮੰਤਰ ਜਪੈਣੀ।
ਕੱਲਾ ਬਾਹਮਣ ਨਹੀਂ, ਸਾਰਾ ਜਪ ਸਕਦੇ ਆ, ਸ਼ੂਦਰ ਜਾਤੀ ਵੀ। ਉਹ ਕੀ ਕਰਦਾ ਸੀ ਬ੍ਰਾਹਮਣ, ਸਾਡੇ ਦੇ ਵਿੱਚ ਆਉਂਦਾ ਖੱਤਰੀ ਬ੍ਰਾਹਮਣ ਸੂਦ ਵੈਸ, ਹਰ ਕੋਈ ਜਪ ਸਕਦਾ, ਪਰ ਇਸ ਤਾਕਤ ਨੂੰ ਸਤਿਗੁਰੂ ਬਣਾ।
ਗੁਰ ਸਤਿਗੁਰ ਪਾਰ ਬ੍ਰਹਮ ਕਾਰ ਪੂਜੋ,
ਉਹ ਦੇਵਤਿਆਂ ਨੂੰ ਪੂਜ ਰਹੇ ਸੀ, ਪੱਥਰਾਂ ਨੂੰ ਪੂਜ ਰਹੇ ਸੀ।
ਗੁਰ ਸਤਿਗੁਰ ਪਾਰ ਬ੍ਰਹਮ ਕਾਰ ਪੂਜੋ, ਹਰ ਸੇਵਾ ਦੇਨਸ ਸਭ ਰਹਿਣੀ।
ਸੀ ਗੁਰ ਸਤਿਗੁਰ ਸਾਡਾ, ਔਰ ਇਹ ਜਿਹੜਾ ਸਤਿਗੁਰ ਸੀ ਔਰ ਇਹਦੇ ਕਰੈਕਟਰ ਆ ਰਹੇ ਨੇ, ਉਹ ਸਤਿਗੁਰ ਕੀ ਹੈ?
ਸਤਿਗੁਰ ਦਾਤਾ ਦਇਆਲ ਹੈ।
ਸ਼ਬਦ ਸ਼ੁਰੂ ਹੋਣ ਲੱਗਾ ਮਹੱਲੇ ਚੌਥੇ ਦਾ, ਪੰਨਾ ਹੈ 302 ਮਾਰਕ ਦਾ ਸ਼ਬਦ ਹੈ, ਔਰ ਸਤਿਗੁਰ ਦੀ ਸਪੈਲਿੰਗ ਧਿਆਨ 'ਚ ਲਿਆਇਓ, ਸਤਿਗੁਰ ਉਹੀ ਦਾਤਾ ਹੈ।
ਸਤਿਗੁਰ ਦਾਤਾ ਦਇਆਲ ਹੈ,
ਉਹ ਨਹੀਂ ਉਹ ਕਦੀ ਖਿੱਚਦਾ ਨਹੀਂ ਹੈ, ਕਦੀ ਜ਼ੁਲਮ ਨਹੀਂ ਉਹ ਕਰਦਾ, ਉਹਦਾ ਸੁਭਾਅ ਹੀ ਐਸਾ ਘੜਿਆ।
ਸਤਿਗੁਰ
ਅਸੀਂ ਇਸ ਦੇ ਸਿੱਖ ਹੈ,
ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ, ਜਿਸ ਨੂੰ ਦਇਆ ਸਤਿਗੁਰ ਅੰਦਰੋਂ ਨਿਰਵੈਰ ਹੈ।
ਜਿਹਨਾਂ ਦੇ ਅੰਦਰ ਫਿਰ ਸਤਿਗੁਰੂ ਆਇਆ ਹੋਵੇ, ਦੱਸੇ ਗੁਰੂ ਭਗਤ ਸਿੱਖ ਵੀ ਐਸੇ, ਉਹਨਾਂ ਦੇ ਅੰਦਰ ਵੈਰ ਕਿੱਥੋਂ ਆਉਣਾ?
ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ,
ਸਾਰਿਆਂ 'ਚ ਰੱਬ ਦੇਖ ਰਿਹਾ,
ਦੇਖੈ ਬ੍ਰਹਮ ਇੱਕ ਸੋਏ।
ਇਹੋ ਜਿਹੇ ਨਿਰਵੈਰਾਂ ਨਾਲ, ਇਹੋ ਜਿਹਿਆਂ ਦੇ ਨਾਲ,
ਨਿਰਵੈਰਾਂ ਨਾਲੇ ਜੇ ਵੈਰ ਚਲਾਏ।
ਆਪਣੀ ਹਿਸਟਰੀ ਆਪਣੇ ਗੁਰੂ ਕਾ ਗੌਰੀ ਦੀ ਬਾਹਰ ਪੜ੍ਹ ਕੇ ਦੇਖੋ ਕੀ ਗੁਰੂਆਂ ਦਾ ਹਾਲ ਹੁੰਦਾ ਰਿਹਾ।
ਨਿਰਵੈਰਾਂ ਨਾਲੇ ਜੇ ਵੈਰ ਚਲਾਏਂਗੇ, ਨਿਰਵੈਰਾਂ ਨਾਲੇ ਜੇ ਵੈਰ ਚਲਾਏਂਗੇ, ਤਿੰਨ ਵਿੱਚੋਂ ਤਿਸਤੀਆ ਨਾ ਕੋਏ।
ਉਹ ਅੰਦਰੋਂ ਕਦੀ ਸੁਖੀ ਨਹੀਂ ਹੋਣਗੇ,
ਤਿੰਨ ਵਿੱਚੋਂ ਤਿਸਤੀਆ ਨਾ ਕੋਏ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ,
ਹੈ ਕਿ ਨਹੀਂ? ਸਗਲ ਸਾਂਝੀ ਤੰਦ ਨਿਕਲ ਰਹੀ ਸਾਡੇ ਦੀ, ਕਹੋ ਕੁਦਰਤ ਕੇ ਸਭ ਬੰਦੇ ਸਾਰਿਆਂ ਦਾ,
ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਹਾਂ ਤਿਸ ਦਾ ਬੁਰਾ ਕਿਉਂ ਹੋਏ।
ਸਿਰਫ ਇਹੋ ਜਿਹੇ ਔਰ ਸਿਰਫ ਇਹੋ ਜਿਹੇ ਸਤਿਗੁਰ ਨੂੰ,
ਸਤਿਗੁਰ ਨੂੰ ਜੇ ਹੱਥਾ ਤੇਹਾ ਫਲ ਪਾਏ ਕੋਏ, ਨਾਨਕ ਕਰਦਾ ਸਭ ਕਿਛ ਜਾਣਦਾ, ਤੇ ਜਿੱਦੋਂ ਕੁਛ ਗੁੱਜਾ ਨਾ ਹੋਏ, ਤੇ ਜਿੱਦੋਂ ਕੁਛ ਨਾ ਹੋਏ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ।
ਇਸ ਸਤਿਗੁਰ ਦੇ ਰਾਸਤੇ 'ਤੇ ਜੋ ਚੱਲਦਾ ਹੈ ਉਹ ਗੁਰਮੁਖੇ ਹੈ, ਇਸ ਚੈਨਲ 'ਚ ਆਣ ਕੇ, ਔਰ ਗੁਰਮੁਖੇ ਆ ਰਿਹਾ ਹੈ ਅਤੇ ਜਿਹੜਾ ਇਸ ਚੈਨਲ 'ਚ ਚੱਲਦਾ ਹੈ ਉਹ ਕੀ ਕਰਦਾ ਹੈ, ਗੁਰਮੁਖੇ ਵੈਰ ਵਿਰੋਧ
ਗਵਾਵੈ, ਗੁਰਮੁਖੇ ਵੈਰ ਵਿਰੋਧ ਗਵਾਵੈ।
ਕੌਣ ਲਿਖਾਰੀ ਹੈ? ਬਾਬਾ ਨਾਨਕ। ਕੋਈ ਧੜੇਬਾਜ਼ੀ ਜਾਂ ਜੋ ਸਿੱਖੀ 'ਚ ਹੋ ਰਿਹਾ ਹਾਲ ਸਾਡੇ ਬੜੇ ਬੜੇ ਹੈੱਡਕੁਆਟਰਾਂ 'ਤੇ ਜਾਂ ਸਾਰੇ ਪੰਥ ਦਾ ਕੋਈ ਇਹ ਗਾਉਣ ਨੂੰ ਤਿਆਰ ਹੈ? ਗੁਰੂ ਨਾਨਕ ਦੇ ਗੁਰਪੁਰ ਮਨਾਈ ਜਾਣੀ ਸਦਾ, ਉਹਦੀ ਆਖੇ ਤੇ ਲੱਗਦੇ ਨੇ ਤੁਸੀਂ
ਗੁਰਮੁਖੇ।
ਮੋਰ ਰਾਤ ਨੂੰ ਉਸ ਵੇਲੇ ਪਟਾਕੇ ਚਲਾਉਣੇ ਸਾਰੇ, ਉਸ ਜਨਮ ਦਿਨ ਹੋ ਭਾਈ, ਉਹ ਕਿਉਂ ਹਿੰਦੂ ਬਣ ਰਹੇ ਹਾਂ, ਕਿਉਂ ਇਹ ਨਕਲਾਂ ਕਰ ਰਹੇ ਹੋ? ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ, ਉਹ ਸਤਿਗੁਰ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਬਾਬਾ ਨਾਨਕ ਤਾਂ ਉਹਦਾ ਮੈਸੇਂਜਰ ਹੈਗਾ, ਪੈਗਾਮ ਲਿਆਇਆ, ਮੈਸੇਜ ਲਿਆਇਆ। ਬਾਬਾ ਨਾਨਕ ਕਹਿੰਦਾ ਵੀ ਮੈਨੂੰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਮੈਨੂੰ ਯਾਦ ਕਰੀ ਚੱਲ ਸਾਰ, ਫਿਰ ਤਾਂ ਬਾਕੀ ਆਉਣ ਰਲ ਗਏ। ਬਾਬਾ ਨਾਨਕ ਕਹਿੰਦਾ ਮੈਨੂੰ ਮਤ ਪੂਜੋ, ਮੈਂ ਤਾਂ ਮੈਸੇਂਜਰ ਹੈ, ਮੈਂ ਨੀਚ ਹੈ, ਨੀਚਾ ਅੰਦਰ ਨੀਚਾ ਆਉਣਗੇ ਸ਼ਬਦ ਗਾਂ। ਬਾਣੀ ਦਾ ਸਟੈਂਡਰਡ ਦੇਖਣਾ ਵੀ ਕਿਸ ਹਿਸਾਬ ਨਾਲ ਮੈਸੇਜ ਆਇਆ, ਔਰ ਅਸੀਂ ਉਹਨਾਂ ਨੂੰ ਹਟਦੇ ਨਹੀਂ ਉਹਨਾਂ ਦੇ ਮਗਰ ਨੂੰ। ਬਾਬਾ ਨਾਨਕ ਕਹਿੰਦਾ ਉਂਗਲੀ ਫੜ ਕੇ, ਆਹ ਦੇਖੋ ਸਿੱਖੋ, ਚੰਦਰਮਾ ਫੁੱਲ ਮੂਨ ਚੜ੍ਹੇ ਆ, ਉਹ ਸਾਰੇ ਸਿੱਖ ਉਂਗਲੀ ਨੂੰ ਫੜ ਕੇ ਬੈਠੇ। ਨਹੀਂ ਬਾਬਾ, ਤੇਰੀ ਉਂਗਲੀ ਚੰਦਰਮਾ ਬਾ, ਅਸੀਂ ਤੇਰੀ ਉਂਗਲੀ ਨਹੀਂ ਸਕ। ਉਹ ਕਹਿੰਦਾ ਮੂਰਖੋ ਮੈਨੂੰ ਛੱਡੋ, ਉਹ ਚੰਦਰਮੇ ਵੱਲ ਦੇਖੋ, ਉਹ ਖਾਣ ਕੀ ਹੈ, ਜੇ ਉਹਦੇ ਵੱਲ ਦੇਖੋਗੇ ਤਾਂ ਆਦਤਾਂ ਆਉਣਗੀਆਂ।
ਗੁਰਮੁਖੀ
ਆਹ, ਹੁਣ ਬਾਬਾ ਨਾਨਕ ਉਂਗਲੀ ਕਰਕੇ ਵੈਰ ਵਿਰੋਧ ਨਹੀਂ ਗੁਆ ਰਿਹਾ, ਕਾਹਦੇ ਲਈ ਲਿਖੀ ਹੈ ਇਹ ਆਦਤਾਂ? ਸੀ ਤਾਂ ਸਿੱਧਾਂ 'ਚ ਗੋਸ਼ਤ, ਸਿੱਧਾਂ 'ਚ ਸਿੱਧ ਗੋਸ਼ਤ ਚੀਜ਼ ਦੇ ਰਿਹਾ ਸੀ। ਪੰਨਾ ਹੈ ਇਹਦਾ 942, 942। ਇਹ ਮਾਸਟਰ ਪੀਸ ਆ ਬਾਬੇ ਨਾਨਕ ਦਾ, ਬਾਣੀ ਸਾਰੀ ਮਾਸਟਰ ਪੀਸ ਹੈ, ਪਰ ਇਹ ਸਿੱਧ ਗੋਸ਼ਤ ਹੈ, ਕਿਉਂਕਿ ਸਭ ਤੋਂ ਵੱਡਾ ਟੋਲਾ ਇਸ ਟੋਲੇ ਨਾਲ ਗ੍ਰਿਸ਼ਤੀਆਂ ਨੂੰ ਸਾਰੇ ਹਿੰਦੁਸਤਾਨ 'ਚ ਕਾਬੂ ਕੀਤਾ ਸੀ ਯੋਗਨਾ, ਔਰ ਇਹਨਾਂ ਕੋਲ ਬੜੀਆਂ ਬੜੀਆਂ ਭਾਰੀਆਂ ਰਿਧੀਆਂ ਸਿਧੀਆਂ ਸੀ ਸਾਰੀਆਂ, ਔਰ ਸਾਰਾ ਮਹਾਰਾਜ ਕਹਿੰਦੇ ਤੁਸੀਂ ਇਹ ਰਿਧੀਆਂ ਸੀਧੀਆਂ ਦਿਖਾ ਕੇ ਗ੍ਰਿਸ਼ਤੀਆਂ ਦਾ ਕਿਸੇ ਦਾ ਭਲਾ ਕਰ ਦਿੰਦੇ ਹੋ, ਕਿਸੇ ਨੂੰ ਮੁੰਡਾ ਦੇ ਦਿੰਦੇ ਹੋ, ਕਿਸੇ ਨੂੰ ਸ਼ਰਾਫ ਦੇ ਦਿੰਦੇ ਹੋ, ਕਿਸੇ ਨੂੰ ਕੁਛ ਦੇ ਦਿੰਦੇ ਹੋ, ਬਾਹਰ ਤੁਹਾਡੇ 'ਚ ਤਾਕਤਾਂ ਬੜੀਆਂ, ਪਰ ਸਾਡੀ ਬਾਣੀ 'ਚ ਆਉਂਦਾ ਜਪ ਚ ਰੇਤ ਸਿੱਧ ਅਵਰਾ ਸਾਦ, ਇਹੋ ਸਵਾਦ ਹੈ। ਲੱਖ ਸਿੱਧੀ ਤ੍ਰਿਗ ਸਿੱਧੀ ਤ੍ਰਿਗ ਕਰਮਾਤ, 100 ਵਾਰੀ ਫਿਟੇ ਮੂੰਹ ਇਹੋ ਜਿਹੀਆਂ ਆਦਤਾਂ ਦਾ ਅੱਜ ਕੱਲ੍ਹ ਸਾਰੇ ਬਾਬਿਆਂ ਨਾਲ ਸਿੱਖੀ ਆਪਣਿਆਂ ਲਈ ਇਸੇ 'ਤੇ ਲਾਈ। ਉਹ ਹੋਸ਼ ਕਰੋ ਸਿੱਖੋ, 100 ਵਾਰੀ ਫਿਟੇ ਮੂੰਹ ਇਹੋ ਜਿਹੀਆਂ ਤਾਕਤਾਂ ਦੀ, ਕਦੀ ਆਚਾ ਕੌਲੀ ਫੜਾ ਦੇਣੀ, ਗਲਾਸ ਦੇਣਾ, ਬੜੇ ਬੜੇ ਇੱਟ ਚੁੱਕੋ ਤੇ ਭਗਵਾਨ ਮਿਲਦੇ। ਮੇਰੇ ਸਾਥੀ ਕਹਿੰਦੀ ਇੱਟ ਚੁੱਕਣ ਦੀ ਜ਼ਰੂਰਤ ਨਹੀਂ, ਉਹਦੇ ਉੱਤੇ ਬੈਠੀ। ਮੈਂ ਮਾਰਦਾ, ਮੈਂ ਮਰਦਾ ਸੀ, ਮੈਂ ਕਿ ਦਿੱਲੀ ਗਿਆ ਮੇਰਾ ਸਾਥੀ, ਮੈਂ ਕਿਹਾ ਯਾਰ ਇੱਟ ਚੁੱਕੋ ਤੇਰੀ ਜਿੰਨੀ ਭਗਵਾਨ ਫੜਾ ਇੱਟ, ਕਹਿੰਦੀ ਇੱਟ ਚੁੱਕਣ ਦੀ ਕੀ ਜ਼ਰੂਰਤ ਹੈ, ਉੱਤੇ ਬੈਠਾ ਹੁੰਦਾ ਹੈ।
ਗੁਰਮੁਖੇ ਵੈਰ ਵਿਰੋਧ ਗਵਾਵੈ,
ਕਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਪ ਦਾ ਕਾਤਲ, ਉੱਧਰ ਗੁਰੂ ਗੋਬਿੰਦ ਸਿੰਘ ਉਹਦੇ ਉਹਦਾ ਪੁੱਤ ਬਹਾਦਰ ਸ਼ਾਹ, ਉੱਧਰ ਦਸਮ ਪਾਤਸ਼ਾਹ ਜਿਹਨਾਂ ਦੇ ਬਾਪ ਗੁਰੂ ਤੇਗ ਬਹਾਦਰ ਸਾਹਿਬ, ਸਾਰੇ ਆਮ ਚਾਂਦਨੀ ਚੌਕ 'ਚ ਬਾਦਸ਼ਾਹ ਨਾਲ ਨਹੀਂ ਸੀ ਕਤਲ ਕੀਤਾ, ਉਹ ਦੱਕਣ 'ਚ ਜਾ ਚੁੱਕਾ ਸੀ, ਨਵੀਂ ਖੋਜ ਨਿਕਲੀ ਹੈ, ਪਿੱਛੋਂ ਸ਼ਰਈਆ ਨਾਲ ਇਹ ਕੰਮ ਕੀਤਾ ਵੀ ਹੁਣ ਕਤਲ ਕਰ ਦਿਓ ਮਹਾਰਾਜ ਨੂੰ। ਉਹਦਾ ਕਾਤਲ ਉੱਧਰ ਮਹਾਰਾਜ ਦਸਮ ਪਾਤਸ਼ਾਹ ਦਾ, ਦਸਮ ਪਾਤਸ਼ਾਹ ਆਪਣਾ ਚਿੱਠੀ ਲਿਖ ਰਿਹਾ, ਔਰੰਗਜ਼ੇਬ ਸੰਭਲ ਦੀ ਕੋਸ਼ਿਸ਼ ਕਰ, ਪਰਸ਼ੀਅਨ ਦੇ ਵਿੱਚੋਂ ਲੈਟਰ ਜ਼ਫਰਨਾਮਾ ਲਿਖ ਰਹੇ ਨੇ, ਕਹਿੰਦੇ ਕਿਉਂ ਖਲਕਤ ਨੂੰ ਮਰਵਾ ਰਿਹਾ, ਆ ਬੈਠ ਕੇ ਅਸੀਂ ਫੈਸਲਾ ਕਰ ਰਹੇ ਹਾਂ। ਔਰ ਬਹਾਦਰ ਔਰ ਅਖੀਰੀਆਂ ਜਾ ਕੇ ਪੜ੍ਹੋ ਸਾ ਉਸ ਦੀਆਂ ਲਾਈਨਾਂ, ਵੀ ਮੈਂ ਇਸ ਕੰਮ ਲਈ ਆਇਆ ਦੋਨਾਂ 'ਚ, ਮੈਂ ਤਾਂ ਫਕੀਰ ਹੈ, ਮੈਂ ਬੰਦਗੀ ਲਈ ਆਇਆ, ਤੂੰ ਕਿਉਂ ਖਲਕਤ ਮਰਵਾ ਰਿਹਾ, ਆ ਬਰਾੜਾਂ ਦੇ ਦੇਸ਼ 'ਚ ਆ ਜਾ, ਉੱਥੇ ਮੇਰੀ ਸਾਰੀ ਸਿੱਖੀ, ਤੇਰੀ ਵਾਲ ਨਹੀਂ ਕੋਈ ਤੱਕ ਸਕਦਾ। ਉਹਦਾ ਉੱਥੋਂ ਬਾਅਦ ਉਹਨੂੰ ਜਿਸ ਵੇਲੇ ਜ਼ਫਰਨਾਮਾ ਲਿਖਿਆ, ਐਸਾ ਸਖਤ 4-5 ਸਫ਼ੇ ਹਮਦੋ ਸਨਾ ਦੇ ਲਿਖਦੇ ਰਹੇ ਨੇ ਮਹਾਰਾਜ ਪਰਸ਼ੀਅਨ 'ਚ, ਕਦੀ ਉਹ ਜ਼ਫਰਨਾਮਾ ਪੜ੍ਹਿਆ ਕਰੋ, ਜ਼ਫਰਨਾਮਾ ਕਹਿੰਦੇ ਵਿਕਟਰੀ ਲੈਟਰ, ਫਤਿਹ ਦਾ ਲੈਟਰ ਲਿਖਿਆ। ਜਿਸ ਵੇਲੇ ਦੁੱਧ ਪਿਆਉਣ ਵਾਲਾ ਬੰਦਾ ਆਣ ਕੇ ਅਤੇ ਮਹਾਰਾਜ ਨੂੰ ਬੈਠਾ ਤੀਰ ਫੜਿਆ, ਉਹਨਾਂ ਨਾਲ ਮਾਲਵੇ ਦੇਹ 'ਚ ਆਣ ਕੇ ਮਹਾਰਾਜ ਦੋਨੋਂ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਮਾਤਾ ਜੀ ਵੀ ਨਹੀਂ ਰਹੇ। ਉਹਨਾਂ ਨੇ ਬੂਝਾ ਪੜ ਸਿੱਟਿਆ, ਕਹਿੰਦੇ ਜ਼ੁਲਮ ਦਾ, ਕਿਉਂਕਿ ਉਹ ਅੰਦਰੋਂ ਮੋਹ ਟੁੱਟਾ ਸੀ ਉਹਨਾਂ ਦਾ। ਦੋਨੋਂ ਇਹੋ ਜਿਹੀ ਹਾਲਤ ਦੇ ਵਿੱਚ ਦੋ ਚਮਕੌਰ 'ਚ ਸ਼ਹੀਦ ਹੋ ਗਏ, ਸਾਰਾ ਬੈਠੇ ਆ ਸਾਰੇ, ਲੇਕਿਨ ਕੋਈ ਅੰਦਰੋਂ ਮੋਹ ਨਹੀਂ ਉੱਠ ਰਿਹਾ। ਔਰ ਉਸ ਤੋਂ ਬਾਅਦ ਬਹਾਦਰ ਸ਼ਾਹ ਜਾ ਰਹੇ ਨੇ, ਦੱਕਣ ਦੇਸ਼ ਵੱਲ ਜਾ ਰਹੇ ਨੇ, ਔਰ ਉਹ ਗੁਰੂ ਦੀਆਂ ਮਹਿਮਾ ਉਹ ਹੀ ਜਾਣੇ। ਲੇਕਿਨ ਜਦੋਂ ਉਹਨਾਂ ਦੀ ਛੁਰਾ ਵੱਜਦਾ ਹੈ ਸਰਹੰਦ ਦੇ ਬੰਦੇ ਪਿੱਛੇ ਪਿੱਛੇ ਛੱਡੇ ਸੀ ਵੀ ਜਿੱਥੇ ਗੁਰੂ ਨੂੰ ਦੇਖੋ ਉੱਥੇ ਇਹਨੂੰ ਕਤਲ ਕਰ ਦਿਓ, ਛੁਰਾ ਮਾਰ ਕੇ ਉਹ ਬਚ ਨਹੀਂ ਸਕੇ, ਕਿਉਂ ਮਹਾਰਾਜ ਹਰ ਵੇਲੇ ਤਿਆਰ ਵਰ ਤਿਆਰ ਸੌਂਦੇ ਵੀ ਤਿਆਰ ਵਰ ਤਿਆਰ ਰਹਿੰਦੇ ਸੀ। ਖੱਬੇ ਹੱਥ ਜਿੱਥੇ ਛੁਰਾ ਵੱਜਾ ਖੱਬੇ ਹੱਥ ਨਾਲ ਜ਼ਖਮ ਫੜ ਲਿਆ, ਸੱਜੇ ਨਾਲ ਕਿਰਪਾਨ ਨਾਲ ਝਟਕਾ ਸੁੱਟਿਆ, ਇੱਕ ਬਾਹਰ ਨਿਕਲਿਆ ਸਿੰਘਾਂ ਨੇ ਤੰਬੂ ਜਿਹੜਾ ਉਹ ਕੁੱਟਿਆ, ਉਹਦੀ ਛੁਰਾ ਵੱਜਦਾ ਹੈ। ਬਹਾਦਰ ਸ਼ਾਹ ਦੱਕਣ 'ਚ ਸੀ, ਦੌੜ ਕੇ ਭੱਜਾ, ਔਰ ਅੰਗਰੇਜ਼ ਦੀ ਆਮਦ ਹੋ ਚੁੱਕੀ ਸੀ, ਡਾਕਟਰ ਅੰਗਰੇਜ਼ ਬੁਲਾਇਆ ਉਹਨੇ, ਔਰ ਉਹ ਜ਼ਖਮ ਸੀ ਰਿਹਾ ਹੈ। ਉੱਥੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਬਹਾਦਰ ਸ਼ਾਹ ਇਕੱਠੇ ਹਮਰਕਾਬ ਚੱਲ ਰਹੇ ਨੇ, ਉਹ ਘੜੇ 'ਤੇ ਹੈ, ਬਹਾਦਰ ਸ਼ਾਹ ਨਾਲ ਨਾਲ ਹੈ। ਇਹ ਸੀ
ਗੁਰਮੁਖੇ ਸਗਲੀ ਗਣਤ ਮਿਟਾਵੇ,
ਜੋ ਹੋਇਆ ਬੀਤਿਆ ਉੱਤੇ ਮਿੱਟੀ ਪਾਓ, ਪਿੱਛੇ ਨਾ ਜਾਓ। ਸਿੱਖੀ ਇਸ ਵੇਲੇ ਹੈ ਤਾਂ ਬਚੇਗੀ, ਜੇ ਵਿੱਚੋਂ ਵੈਰ ਵਿਰੋਧ ਕੱਢੇਗੀ।
ਗੁਰਮੁਖੇ ਵੈ ਵਿਰੋਧ ਗਵਾਵੇ, ਗੁਰਮੁਖੇ ਵੈ ਵਿਰੋਧ ਗਵਾਵੇ,
ਗੁਰਮੁਖੇ ਇਸ ਚੈਨਲ ਚਾਣ ਕੇ
ਗੁਰਮੁਖੇ ਸਗਲੀ ਗਣਤ ਮਿਟਾਵੇ।
ਔਰ ਸਭ ਤੋਂ ਵੱਡਾ ਪਿਲਰ ਆ ਰਿਹਾ ਗੁਰਮੁਖੇ ਦਾ,
ਗੁਰਮੁਖੇ ਨਾਮ ਰੰਗੇ ਰਤਾ, ਗੁਰਮੁਖੇ ਰਾਮ ਨਾਮ ਰੰਗ ਰੰਗੇ ਰਤਾ, ਇਹ ਗੁਰਮੁਖੇ ਰਾਮ ਨਾਮ ਰੰਗੇ
ਨਾਨਕ ਗੁਰਮੁਖ,
ਨਾਨਕ ਗੁਰਮੁਖੇ ਖਸਮ ਪਛਾਤਾ।
ਬਾਬਾ ਨਾਨਕ ਕਹਿੰਦਾ ਵੀ ਮੈਨੂੰ ਪਛਾਣ ਲਿਆ, ਇੱਥੇ ਬਾਬਾ ਨਾਨਕ ਆਪਣਾ ਆਪ ਲਿਖ ਸਕਦਾ ਸੀ। ਬਾਬਾ ਨਾਨਕ ਕਹਿ ਰਿਹਾ ਗੁਰਮੁਖੇ ਖਸਮ, ਮੇਰਾ ਖਸਮ ਸਭ ਤੋਂ ਵੱਡਾ ਹੈ, ਅਤੇ ਫਿਰ ਖਸਮ 'ਤੇ ਲਾਹਦਾ ਰਹਿ ਗਿਆ ਸਾਰਾ। ਅੱਜ ਕੱਲ੍ਹ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਗੁਰਦੁਆਰਿਆਂ 'ਤੇ ਲਿਖਿਆ ਜਾ ਰਿਹਾ। ਮਾੜੀ ਗੱਲ ਨਹੀਂ ਹੈ, ਕਿਸੇ ਗੁਰੂ ਪੈਗੰਬਰ ਅੱਛੇ ਬੰਦੇ ਦੇ ਪਿਆਰ 'ਚ ਹੋ ਜਾਂਦਾ ਹੈ, ਗਲਤੀ ਹੋ ਗਈ ਹੈ, ਹੋ ਰਹੀ ਹੈ, ਲੇਕਿਨ ਇਹ ਮਾੜੀ ਗੱਲ ਨਹੀਂ ਹੈ। ਇਹ ਹੈ ਅੰਨੀ ਸ਼ਰਧਾ ਕਿ ਅਗਿਆਨਤਾ। ਅਸੀਂ ਬੜੀਆਂ ਬੜੀਆਂ ਭਾਰੀਆਂ ਚੀਜ਼ਾਂ ਕੱਢ ਕੇ ਪੰਥ ਦੇ ਮੋਹਰੇ ਰੱਖਾਂਗੇ, ਅੰਨੀ ਸ਼ਰਧਾ ਕਿ ਅਗਿਆਨਤਾ। ਬਾਣੀ ਦਾ ਗਿਆਨ ਲਾਓ। ਬਾਬਾ ਨਾਨਕ ਕਿਹਨੂੰ ਕਹਿ ਰਿਹਾ ਖਸਮ? ਬਾਬੇ ਨਾਨਕ ਦਾ ਪਛਾਣੋ, ਉਹਨੂੰ ਹੀ ਨਾ ਖਸਮ ਬਣਾ ਲਓ।
ਨਾਨਕ ਗੁਰਮੁਖੇ ਖਸਮ ਪਛਾਤਾ, ਨਾਨਕ ਗੁਰਮੁਖੇ ਖਸਮ ਪਛਾਤਾ।
ਆਹ ਇਹੋ ਜਿਹੀਆਂ ਲਾਈਨਾਂ ਸਮਝ ਕੇ ਗੁਰੂ ਨਾਨਕ ਦਾ ਬੈਂਟ ਆਫ ਮਾਇੰਡ ਦੇਖਣਾ ਵੀ ਉਸ ਵੇਲੇ ਕਿਹੜੀ ਕਿਹੜੇ ਮਾਇੰਡ ਨਾਲ ਸਿੱਧਾਂ ਨੂੰ ਸਮਝਾ ਰਿਹਾ ਹੈ। ਸ਼ੁਰੂ ਕਰਦੇ ਹੈ ਸ਼ਾਸਤਰ ਬੇਟ 'ਤੇ, ਹੁਣ ਦੇਖੋ ਆਉਣ ਲੱਗੇ ਪਹਿਲੇ।
ਗੁਰਮੁਖੇ ਸਾਸਤਰ ਸਿਮਰਤਿ ਵੇ,
ਇਸ ਚੈਨਲ 'ਚ ਚੱਲੇਗਾ ਤੈਨੂੰ ਸਾਰਾ ਸਿਮਰਤ ਸਾਸਤਰ ਸਭ ਦਾ ਗਿਆਨ ਆਪੇ ਆਏਗਾ। ਆਹ ਚੀਜ਼ ਹੈ ਜਿਹੜੀ ਸਭ ਤੋਂ ਵੱਡੀ ਹੈ ਇਸ ਵੇਲੇ ਦੇਖਣ ਵਾਲੇ, ਵੀ ਇੱਕ ਖੱਡੀ ਜੁਲਾਇਆ ਜੁਲਾਹਾ ਖੱਡੀ ਪਾਉਣ ਵਾਲਾ, ਇੱਕ ਢੋਰ ਪਿੰਡਾਂ ਦਾ ਪਸ਼ੂ ਸੁੱਟਣ ਵਾਲਾ ਰਵਿਦਾਸ ਟਵੰਤਾ ਢੋਰ ਨੀਤ, ਔਰ ਕਿੰਨੇ ਕਿੰਨੇ ਇਹੋ ਜਿਹੇ ਨੀਚ ਬੰਦੇ ਜਿਹਨਾਂ ਨੂੰ ਪਤਾ ਹੀ ਨਹੀਂ ਵੀ ਕੋਈ ਉਹਨਾਂ ਨੂੰ ਇਹੋ ਜਿਹੇ ਐਡੇ ਵੱਡੇ ਗਿਆਨ ਦੇ ਸ਼ਬਦ ਕਿੱਥੋਂ ਆ ਗਏ? ਇਹਦਾ ਸੋਮਾ ਸਤਿਗੁਰੂ ਆਪ ਹੈ, ਕਾਲਪੁਰਖ ਆਪ ਹੈ। ਇਹ ਸ਼ਬਦ ਉਹਨਾਂ ਦੇ ਜਿਹੜੇ ਉਹਨਾਂ ਨੂੰ ਗਿਆਨ ਆਉਂਦਾ ਹੈ, ਅਨੁਭਵੀ ਗਿਆਨ ਕਿਹਾ ਗਿਆ ਹੈ, ਉਸੇ ਤਰ੍ਹਾਂ ਦੇ ਸ਼ਬਦ ਲਿਖ ਰਹੇ ਉਹ। ਮਹਾਰਾਜ ਕਹਿੰਦਾ ਜਿਹੜਾ ਗੁਰਮੁਖੇ ਰਾਸਤੇ 'ਤੇ ਚੱਲ ਪਿਆ ਉਹਨੂੰ ਸਾਰਾ ਸ਼ਾਸਤਰ ਸਿਮਰਤ ਵੇਦ ਸਮਝਣਾ ਪਏਗਾ।
ਗੁਰਮੁਖੇ ਸਾਸਤਰ ਸਿਮਰਤ,
ਕੋਈ ਗੁਰਮੁਖੇ ਰਾਸਤਾ ਲੱਭੇ ਤਾਂ ਸਹੀ। ਅਸੀਂ ਗੁਰਮੁਖ ਬੰਦੇ ਨੂੰ ਮਾਲਿਆ ਜਿਹਨੂੰ ਗੁਰਮੁਖ ਢੂੰਡ ਢੂੰਡ ਜਾਂਦੇ ਹਾਂ ਵੀ ਕਿਸੇ ਗੁਰਮੁਖ ਬੰਦੇ ਨਾਲ ਢੂੰਡ ਆਉਂਦਾ, ਨਹੀਂ ਗੁਰਮੁਖੇ ਢੂੰਡ
ਢੂੰਡੇ, ਇਹ ਗੁਰਮੁਖੇ ਢੂੰਡ ਢੂੰਡੇ, ਸੱਜਣ ਲੱਦਾ ਰਾਮ ਰਾਜੇ,
ਸੱਜਣ ਸਤਿਗੁਰੂ ਲੱਭੇ ਅੰਦਰ,
ਗੁਰਮੁਖੇ ਢੂੰਢੇ
ਇਹੋ ਹੀ ਹੈ
ਗੁਰਮੁਖੇ ਸ਼ਾਸਤਰ ਸਿਮਰਤ ਦੇ, ਗੁਰਮੁਖੇ ਸ਼ਾਸਤਰ ਸਿਮਰਤ ਦੇ,
ਉਹਨੂੰ ਘੱਟ ਘੱਟ ਜਿੱਥੇ ਆ ਜਾਏ, ਘੱਟ ਕੜਾ ਨਹੀਂ ਘੱਟ ਹੋਰ ਚੀਜ਼ ਨਹੀਂ, ਘੱਟ ਕਹਿੰਦੇ ਬੋਡੀ ਨੂੰ, ਇਕੱਲੀ ਇਨਸਾਨ ਦੀ ਨਹੀਂ, ਰਿੰਗਣ ਵਾਲੇ ਜਾਨਵਰ ਦੀ ਵੀ, ਉੱਡਣ ਵਾਲੇ ਪਰਿੰਦੇ ਦੀ ਵੀ, ਪਾਣੀ 'ਚ ਫਿਰਨ ਵਾਲੀਆਂ ਮੱਛੀਆਂ ਦੀ ਵੀ, ਜਿਹਦੀ ਬੋਡੀ ਹੈ ਅੰਦਰ, ਸੋਲ ਹੈ, ਜੀਵ ਹੈ ਜਿਹੜਾ, ਜਿਹ 'ਚ ਲਾਈਫ ਹੈ, ਉਹਦੇ ਆਲੇ ਦੁਆਲੇ ਜਿਸਮ ਹੈ ਇੱਕ, ਉਹਨੂੰ ਘੱਟ ਕੇ ਆ ਸਾਰਿਆਂ 'ਚ ਕੀ ਦਿਸਣ ਪਾਉਂਦਾ,
ਗੁਰਮੁਖੇ ਘੱਟੇ ਘੱਟੇ ਤੇਲ, ਗੁਰਮੁਖੇ ਪਾਵੇ ਘੱਟੇ ਘੱਟੇ ਤੇਲ,
ਆ ਸਿਸਟਮ ਖੁੱਲਣ ਲੱਗਾ,
ਗੁਰਮੁਖੇ ਵੈਰ ਵਿਰੋਧ ਗਵਾਵੇ, ਗੁਰਮੁਖੇ ਵੈਰ ਵਿਰੋਧ ਗਵਾਵੇ, ਗੁਰਮੁਖੇ ਸਗਲੀ ਗਣਤ ਮਿਟਾਵੇ,
ਸਭ ਤੇ ਮਿੱਟੀ ਪਾ ਕੇ ਜਿੰਨੇ ਵੀ ਹੋ ਚੁੱਕਾ, ਜੋ ਪਿੱਛੇ ਹੋ ਚੁੱਕਾ, ਗਣਤਾ ਪਿਛਲੀ ਗੱਲ ਕੋਈ ਨਹੀਂ ਫੁੱਲਣੀ, ਸਭ ਤੇ ਪਾਓ ਮਿੱਟੀ, ਤੇ ਕੀ ਹੋਏਗਾ,
ਗੁਰਮੁਖੇ
ਰਾਮ
ਨਾਮ ਰੰਗੇ,
ਤੂੰ ਪਿਛਲੀਆਂ ਜਾਂ ਤਿਰਕ ਵੈਰ ਵਿਰੋਧ ਈਰਖਾ ਦਵਾ ਕੇ ਸਭ ਕੁਛ ਹੈ, ਤੈਨੂੰ ਰੰਗ ਨਹੀਂ ਚੜ ਸਕਦਾ,
ਗੁਰਮੁਖੇ ਰਾਮ ਨਾਮ ਰੰਗੇ ਰਾਤਾ, ਨਾਨਕ ਨਾਨਕ
ਨਾਨਕ ਆਪ ਨਹੀਂ ਹੈ ਗੁਰਮੁਖ, ਨਾਨਕ ਛਾਪ ਹੈ,
ਗੁਰ ਨਾਨਕ
ਗੁਰਮੁਖੇ
ਖਸਮ ਪੁਛਾਤਾ, ਨਾਨਕ ਗੁਰਮੁਖੇ ਖਸਮ ਪੁਛਾਤਾ, ਗੁਰਮੁਖੇ ਵੈਰ ਵਿਰੋਧ ਗਵਾਵੇ, ਗੁਰਮੁਖੇ ਵੈਰ ਵਿਰੋਧ ਗਵਾਵੇ,
ਪੰਨਾ 1382 ਦੇ ਉਸ ਭਗਤ ਦੇ ਦਰਸ਼ਨ ਕਰੀਏ, ਮੁਸਲਮਾਨ ਭਗਤ ਦੇ ਜਿਹੜਾ ਗੁਰੂ ਨਾਨਕ ਤੋਂ ਵੀ ਖਰੇ ਕਿੰਨੇ 100 ਸਾਲ ਪਹਿਲਾਂ ਹੋਇਆ ਹੈ, ਉਹ ਹੈ ਬਾਬਾ ਫਰੀਦ ਜੀ, ਜਿਹਦੇ ਜਗ੍ਹਾ 'ਤੇ ਪਹੁੰਚ ਕੇ ਉਹਨਾਂ ਦੇ ਗਾਂ ਜਿਹੜੀਆਂ ਗੱਦੀਆਂ 'ਤੇ ਚੇਲੇ ਹੁੰਦੇ ਸਾਰੇ ਉਹਨਾਂ ਕੋਲੋਂ ਜਾ ਕੇ ਬਾਣੀ ਇਕੱਠੀ ਕੀਤੀ ਹੈ। ਨਾਮਦੇਵ ਜੀ ਦੀ ਬਾਣੀ ਗੁਰੂ ਨਾਨਕ ਤੋਂ 200 ਸਾਲ ਪਹਿਲਾਂ ਹੋ ਚੁੱਕੇ, ਨਾਮਦੇਵ ਜੀ ਦਾ ਜਾ ਕੇ ਉਸ ਡੇਰੇ 'ਚੋਂ ਇਕੱਠੀ ਕੀਤੀ ਹੈ, ਜਿਹੜਾ ਕਿ ਬਾਬਾ ਜਿਹੜਾ ਗੁਰੂ ਬਾਬੇ ਦੇ ਸਹੁਰੇ ਬਟਾਲੇ ਸੀ, ਬਾਬਾ ਬਟਾਲੇ ਵਿਆਹਿਆ ਸੀ, ਔਰ ਜਦੋਂ ਉਹ ਆਪਣੇ ਭੈਣ ਦੇ ਘਰ ਉੱਥੇ ਰਹਿੰਦਾ ਸੀ, ਤਲਵੰਡੀ ਸਾ ਨਹੀਂ ਜੀ ਨਹੀਂ ਹੈ ਉਹ ਯਾਰ ਜਿਹੜੀ ਨਦੀ ਹੈ ਸਾਡੇ ਪਿੰਡ 'ਚ ਸੁਲਤਾਨਪੁਰ ਲੋਧੀ, ਸੁਲਤਾਨਪੁਰ 12 ਸਾਲ ਰਹਿ ਕੇ ਉੱਥੇ ਜੋ ਤਪ ਕੀਤਾ, ਜੋ ਉਹਨਾਂ ਨੇ ਨਾਮ ਜਪਿਆ, ਉੱਥੋਂ ਸਿੱਧਾ ਕਿੜੀ ਦਾ ਪੱਤਣ ਆਉਂਦਾ ਬਿਆਸ ਦਾ, ਲੰਘ ਕੇ ਫਿਰ ਰਾਹ ਦੇ ਵਿੱਚ ਨਾਮਦੇਵ ਦਾ ਦੇਰਾ ਆਉਂਦਾ ਵੈ, ਘਮਾਣਾ ਪਿੰਡ ਸ੍ਰੀ ਹਰਗੋਬਿੰਦਪੁਰ ਦੇ ਲਾਗੇ। ਅਸੀਂ ਇਹ ਚੀਜ਼ਾਂ ਕਿਉਂ ਦੱਸ ਰਹੇ ਹਾਂ, ਬਾਬੇ ਨਾ ਕੋਈ ਬਾਣੀ ਆਪਣੇ ਵੱਲੋਂ ਨਹੀਂ ਲਿਖ ਕੇ ਫਰੀਦ ਦਾ ਨਾਂ ਲਿਖ ਦਿੱਤਾ, ਬਾਬਾ ਚੱਲਦਾ ਸੀ ਆਪਣੇ ਸਹੁਰਿਆਂ ਜਾਂਦਾ ਹੋਇਆ ਇਸ ਜਗ੍ਹਾ 'ਤੇ ਇਕੱਠਾ ਹੋ ਕੇ ਉੱਥੋਂ ਨਾਮਦੇਵ ਦੀ ਬਾਣੀ ਸਾਰੀ ਲਈ, ਕਿਉਂਕਿ ਜਿਹੜਾ ਨਾਮਦੇਵ ਸੀ ਇਹ ਗਾਓ ਹੀ ਜੀਂਦੀ ਅਤੇ ਰੱਬ ਨੇ ਕੀਤੀ ਸੀ, ਪਰ ਬਾਦਸ਼ਾਹ ਉੱਥੋਂ ਖਮਾਨ ਖੱਟਾ ਹੋ ਗਿਆ ਵੀ ਪੰਜਾਬ ਵੱਲ ਚੱਲ ਜਾਂਦਾ, ਇਹਨਾਂ ਨੇ ਮੇਰੇ ਅੱਗੇ ਰੋਜ਼ ਗਾਈਆਂ ਮਾਰ ਕੇ ਸੁੱਟ ਦਿੰਦੀਆਂ ਜੀਂਦੀ ਘਰ, ਉਹ ਫਿਰ ਇੱਧਰ ਆ ਗਿਆ, ਲੰਮੀ ਸਟੋਰੀ ਆ, ਲੇਕਿਨ ਉਹਦਾ ਡਿਓਰਾ ਉੱਥੇ ਜਿੱਥੇ ਆਣ ਕੇ ਉਹਨੇ ਅੰਤਮ ਸਵਾਸ ਲਿਆ, ਔਰ ਉਹਦੇ ਗਾਂ ਗੱਦੀ ਆ ਉੱਥੇ, ਇਹਨਾਂ ਹੱਥਾਂ ਜਾ ਕੇ ਬਾਬੇ ਨਾਲ ਬਾਣੀ ਉਹਨਾਂ ਦੀ ਇਕੱਠੀ ਕੀਤੀ। ਆਓ ਬਾਬਾ ਫਰੀਦ ਜੀ ਦੀ ਬਾਣੀ ਦੇਖੀਏ, ਪੰਨਾ ਹੈ 1382, ਕਿਉਂ ਪਾਈ ਹੈ ਸਾਡੀ ਇਹ, ਇਸੇ ਕਰਕੇ ਵੀ ਇਸੇ ਥੀਸਿਸ ਨਾਲ ਰਲਦੀ ਹੈ। ਉਹ ਥੀਸ ਕੀ ਹੈ, ਉਹ ਥੀਸ ਜੋ ਵੀ ਕਿਸੇ ਦਾ ਬੁਰਾ ਨਾ ਸੋਚ, ਗੁੱਸਾ ਨਾ, ਆਹ ਦੇਖੋ ਕਿੱਡਾ ਵੱਡਾ ਬਾਬਾ ਫਰੀਦ ਕਰ ਲਿਆ,
ਫਰੀਦਾ ਬੁਰੇ ਦਾ ਭਲਾ ਕਰ, ਫਰੀਦਾ ਬੁਰੇ ਦਾ ਭਲਾ
ਕਰੇ, ਅਸੀਂ ਚੰਗੇ ਦਾ ਭਲਾ ਨਹੀਂ ਕਰਦੇ ਤੇ ਬੁਰੇ ਦਾ ਭਲਾ ਕਰਨਾ,
ਫਰੀਦਾ ਬੁਰੇ ਦਾ ਭਲਾ ਕਰੇ, ਫਰੀਦਾ ਬੁਰੇ ਦਾ ਭਲਾ ਕਰੇ।
ਗੁੱਸਾ ਮਨੇ ਨਾ ਹੰਡਾਏ।
ਕਿਆ ਮਿੱਠੀ ਬਾਣੀ ਹੈ ਬਾਬਾ ਫਰੀਦ ਦੀ।
ਹੇ ਗੁੱਸਾ ਮਨੇ ਨਾ ਹੰਡਾਏ,
ਜਿਹੜਾ ਭੈੜਾ ਬੰਦਾ ਉਹ ਤੇ ਤੁਹਾਨੂੰ ਗੁੱਸਾ ਆ ਰਿਹਾ, ਕਹਿੰਦਾ ਇਹ ਗੁੱਸਾ ਨਾ ਹੰਡਾ। ਜੇ ਕਿਤੇ ਤੂੰ ਬਚ ਗਿਆ ਦੇਖ ਤੇਰੀ ਸਿਹਤ ਨੌ ਪਰ ਨੌ, ਤੇ ਕਿੰਨਾ ਹੈਲਦੀ ਤੂੰ ਹੋ ਜਾਣਾ, ਤੇਰਾ ਬਲੱਡ ਪ੍ਰੈਸ਼ਰ ਚੜਿਆ ਹੀ ਇਸੇ ਕਰਕੇ ਹੈ।
ਫਰੀਦਾ ਬੁਰੇ ਦਾ ਭਲਾ ਕਰੇ,
ਗੁੱਸਾ ਕਿਉਂ ਆਉਂਦਾ, ਐਡੀ ਵੱਡੀ ਚੀਜ਼ ਹੈ ਕ੍ਰੋਧ। ਗੁਰੂ ਰਾਮਦਾਸ ਸਾਹਿਬ ਕਹਿੰਦੇ ਜਦੋਂ ਕਿਸੇ 'ਤੇ ਗੁੱਸਾ ਹੋਏ ਨਾ, ਇਸ ਚੰਡਾਲ ਕੋਲ ਨੂੰ ਦੌੜ ਜਾਓ, ਭੱਜੋ, ਉਹਦੇ ਲਾਗੇ ਨਾ ਖੜੋ। ਉਹਨਾਂ ਆਸ ਦੁਆਸ ਨਾ ਪਿੱਟੀਏ ਜਿਨ ਅੰਤਰ ਕ੍ਰੋਧ ਚੰਡਾਲ ਹੈ, ਉਹਨਾਂ ਦੇ ਲਾਗੇ ਨਾ ਜਾਓ, ਸਾਡੇ ਪਏ ਨੇ ਅੱਗ ਲੱਗੀ, ਗੁੱਸੇ ਵਾਲ ਬੰਦਿਆਂ ਨੂੰ ਜਗ੍ਹਾ ਬਚਣਾ, ਦੂਰ ਭੱਜੋ, ਕਿਉਂਕਿ ਉਹਦਾ ਬਸ ਨਹੀਂ ਹੁੰਦਾ। ਐਸੀ ਭੈੜੀ ਹੈ, ਸਾਡਾ ਦੂਸਰਾ ਦੁਸ਼ਮਣ ਹੈ ਕਾਮ ਤੋਂ ਬਾਅਦ, ਕਾਮ 'ਚ ਇੰਨੀ ਹੀਟ, ਉੱਥੋਂ ਗੁੱਸੇ 'ਚ ਇਹਦੇ ਨਾਲ ਵੀ ਚੌਥੀ ਗੁਣਾ ਹੀਟ। ਇਸ ਕਰਕੇ ਜਿਹੜਾ ਕ੍ਰੋਧ ਹੈ ਉਹਦੇ ਲਈ ਵਾ ਕਹਿੰਦਾ ਵੀ ਤੂੰ ਬੁਰੇ ਦਾ ਭਲਾ ਤਾਂ ਕਰ ਸਕਦਾ ਜੇ ਤੂੰ ਪਹਿਲਾਂ ਜੋ ਤੇਰੇ ਨਾਲ ਬੁਰਿਆਈ ਕੀਤੀ ਆ ਮਨ 'ਚ ਕੱਢ ਦੇ, ਅਤੇ ਉਹਦਾ ਭਲਾ ਮੰਗ ਦਿਲੋਂ ਅੰਦਰੋਂ।
ਫਰੀਦਾ ਬੁਰੇ ਦਾ ਭਲਾ ਕਰੇ,
ਹੁਣ ਇਹ ਗੁਰਮੁਖ ਚੈਨਲ ਨਹੀਂ ਹੈ, ਜਿੰਨੀਆਂ ਇੰਸਟਰਕਸ਼ਨ ਦਿੱਤੀਆਂ।
ਫਰੀਦਾ ਬੁਰੇ ਦਾ ਭਲਾ ਕਰੇ,
ਇੱਥੇ ਸਿੱਖੀ ਦੀ ਹਾਲਤ ਜੋ ਹੋ ਰਹੀ ਹੈ, ਕਿੰਨੇ ਬੇਗੁਨਾਹ, ਕਿੰਨੇ ਕਤਲ, ਕਿੰਨਾ ਕੁਛ, ਜਿੰਨਾ ਕੋਲੋਂ ਆਪਣਿਆਂ ਨੂੰ ਮਾਰੀ ਜਾਂਦੇ, ਉਹ ਬੁਰਾ ਹਾਲ ਆ ਮੁਸਲਮਾਨਾਂ ਦੀ ਰੀਸ ਕਰ ਕਰਕੇ। ਉਹ ਛੱਡੋ, ਤੁਹਾਡੀ ਬਾਣੀ ਅਲਾਊ ਇਹ ਚੀਜ਼ ਨਹੀਂ ਕਰਦੀ।
ਫਰੀਦਾ ਬੁਰੇ ਦਾ ਭਲਾ ਕਰੇ, ਇਹ ਗੁੱਸਾ ਮਨ ਨਾ ਹੰਡਾਏ, ਗੁੱਸਾ ਮਨੇ ਨਾ ਹੰਡਾਏ।
ਕਿਆ ਹੰਡਾਏ, ਸ਼ੁੱਧ ਪੰਜਾਬੀ ਦਾ ਲਫ਼ਜ਼ ਲਿਖਿਆ, ਜਿੱਦਾਂ ਕੱਪੜਾ ਹੰਡਾਉਣਾ ਹੁੰਦਾ।
ਗੁੱਸਾ ਮਨੇ ਨਾ ਹੰਡਾਏ, ਫਰੀਦਾ ਬੁਰੇ ਦਾ ਭਲਾ ਕਰੇ, ਇਹ ਗੁੱਸਾ ਮਨੇ ਨਾ ਹੰਡਾਏ।
ਹੋਏਗਾ
ਦੇਹੀ ਰੋਗ ਨਾ ਲੱਗੇ,
ਜੋ ਬਲੱਡ ਪ੍ਰੈਸ਼ਰ ਦੀ ਜੇ ਤੂੰ ਨਿਸ਼ਾਨ ਨਾਮੋ ਨਿਸ਼ਾਨ ਤੇਰੇ ਚ ਬਲੱਡ ਪ੍ਰੈਸ਼ਰ ਦਾ ਰਹਿ ਗਿਆ,
ਦੇਹੀ ਰੋਗ ਨਾ
ਲੱਗੇ,
ਪੱਲੇ ਸਭ ਕਿਛ ਪਾਏ, ਫਰੀਦਾ ਬੁਰੇ ਦਾ ਭਲਾ ਕਰੇ।
ਪੰਨਾ ਹੈ 1382, ਚੱਲਦੇ ਸਲੋਕ, ਫਿਰ ਅਗਲਾ ਸਲੋਕ ਚੱਲਿਆ।
ਫਰੀਦਾ ਜੋ ਤੈ ਮਾਰਨੇ ਮੁੱਕੀਆਂ,
ਜੋ ਤੇਰੀਆਂ ਮੁੱਕੀ ਮਾਰੀ ਕੀ, ਤੂੰ ਉਹਦਾ ਬਥਾੜ ਭੰਨੇ ਮੁੜ ਕੇ ਆਣ ਕੇ ਆਪਣੀ ਮੁੱਕੀ ਨਾਲ, ਕਹਿੰਦਾ ਜਾਏ ਕਿੱਥੇ ਤੂੰ ਮਾਰੀ, ਕਹਿੰਦੇ ਨਹੀਂ ਇਹ ਰਾਸਤਾ ਸਿੱਖੀ ਦਾ ਨਹੀਂ।
ਫਰੀਦਾ ਜੋ ਤੈ ਮਾਰਨੇ ਮੁੱਕੀਆਂ,
ਉਹਨਾਂ ਨੂੰ ਮੁੜ ਕੇ ਘੁੰਮ ਕੇ ਨਾ ਉਹਨਾਂ ਦੇ ਬੂਥੇ 'ਤੇ ਮੁੱਕਾ ਮਾਰ, ਇਹ ਰਾਸਤਾ ਨਹੀਂ ਹੈ ਸਿੱਖੀ ਦਾ। ਜਿੱਥੇ ਜਾਇਦ ਹੈ ਉਹ ਅਸੀਂ ਦੱਸਾਂਗੇ ਹੁਣੇ ਲਿਆ ਕੇ, ਵੀ ਕਿਉਂ ਦੋਵਾਂ ਗੁਰੂਆਂ ਨਾਲ ਤਲਵਾਰ ਚੱਕੀ ਸੀ, ਕਿਉਂ ਪੁਰਾਤਨ ਸਿੰਘਾਂ ਨੇ ਜਿਹੜੇ ਵੱਡੇ ਫਿਰ ਜਮਰਾਓ 'ਤੇ ਕਿਲੇ ਖੜ੍ਹੇ ਕਰ ਕੀਤੇ ਸਾਰੇ, ਕਿਉਂ ਕਰਨਾ ਪਿਆ, ਅਸੀਂ ਉਹ ਵੀ ਕਰਨਾ ਹੈ, ਪਰ ਪਹਿਲਾਂ ਅਸੀਂ ਇਹੋ ਜਿਹੇ ਬਣਨਾ।
ਫਰੀਦਾ ਜੋ ਤੈ ਮਾਰਨੇ ਮੁੱਕੀਆਂ, ਫਰੀਦਾ ਜੋ ਤੈ ਮਾਰਨੇ ਮੁੱਕੀਆਂ, ਇਹ ਤਿਨਹਾ ਨਾ ਮਾਰੇ ਘੁੰਮੇ।
ਕੀ ਕਰੇ, ਕਹਿੰਦਾ ਆਪਣੇ ਘਰ ਜਾ, ਤੇਰੇ ਮੂੰਹ 'ਤੇ ਕੁਛ ਸੁਣ ਵੱਜਾ ਨਾ, ਚੁੱਪ ਕਰਕੇ ਤੂੰ ਉਹਦੇ ਪੈਰ ਫੈਲ ਲੈ, ਉਹਦੇ ਪੈਰ ਨੂੰ ਪੈ ਪੈਰੀ ਪੈ ਜਾ, ਪੈਰ ਚੁੰਮ ਕੇ ਫਿਰ ਆਪਣੇ ਘਰ ਜਾਈਂ, ਦੇਖ ਉਹਦਾ ਗੁੱਸਾ ਜੇ ਠੰਡਾ ਨਾ ਹੋ ਜਾਵੇ ਤਾਂ ਕਹਿ ਦੇ।
ਫਰੀਦਾ ਜੋ ਤੈ ਮਾਰਨੇ ਮੁੱਕੀਆਂ, ਫਰੀਦਾ ਜੋ ਤੈ ਮਾਰਨੇ ਮੁੱਕੀਆਂ, ਤਿਨਹਾ ਨਾ
ਘੁੰਮੇ ਆਪਣੜੇ ਕਰੇ ਜਾਈਏ।
ਕਦੀ ਕਿਸੇ ਨੇ ਸ਼ੁੱਧ ਬਾਣੀ ਪੜ੍ਹੀ ਹੈ ਪ੍ਰਿੰਟ ਕਰਕੇ ਜਾਂ ਬੈਠ ਕੇ ਵੀ ਦੇਖ ਜਾ ਜ਼ਰੂਰ ਫਰੀਦਾ ਜੋ ਤਾਂ ਮਾਰਨ ਮੁੱਕਿਆ ਤਾਂ ਤੁਹਾਡਾ ਜੇਕਰ ਕਿਸੇ ਨੂੰ ਨਹੀਂ ਪਤਾ ਸ਼ਬਦ ਦੇ ਦਰਸ਼ਨ ਕਰਕੇ ਪੜ੍ਹੋ ਕਿੰਨੀਆਂ ਚੀਜ਼ਾਂ ਨਿਕਲ ਰਹੀਆਂ।
ਆਪਣੜੇ ਕਰੇ ਜਾਈਏ
ਬੜਾ ਮੁਸ਼ਕਿਲ ਕੰਮ ਹੈ। ਪੈਰ
ਤਿਨਾਂ ਦੇ ਚੁੰਮੇ ਹੇ ਪੈਰ ਤਿਨਾਂ ਦੇ ਚੁੰਮੇ
ਉਹ ਤੇਰਾ ਮਰੀਦ ਹੋ ਜੂਗਾ। ਹੱਡ ਬੀਤੀਆਂ ਮੈਂ ਤਾਂ ਰਿਕਾਰਡ ਕਰਾ ਰਿਹਾ ਹੁਣੇ ਜੇ ਜਿਹੜਾ ਅਸੀਂ ਸਾਰੀ ਸੇਵਾ ਕਰ ਰਹੇ ਹਾਂ ਫਿਲਮਾਂ ਰਾਹੀਂ ਦਾ ਸਾਰਾ ਉਹਦਾ ਡਾਇਰੈਕਟਰ ਜਿਹੜਾ ਵੱਡਾ ਸੀ ਦਿੱਲੀ 'ਚ ਮੈਨੂੰ ਮਿਲਿਆ ਕਹਿੰਦਾ ਭਾਈ ਸਾਹਿਬ ਜੀ ਮੇਰਾ ਲੜਕਾ ਡਿਸੇਬਲਡ ਸੀ ਵੱਡਾ ਲੜਕਾ ਉਹ ਇਸ ਵੇਲੇ ਅਫਰੀਕਾ 'ਚ ਹੈ ਕਹਿੰਦਾ ਮੈਥੋਂ ਤੁਹਾਨੂੰ ਦੱਸਣਾ ਜ਼ਰੂਰ ਪੈਣਾ ਵੀ ਉਹ ਵੀ ਮਿਸ਼ਨਰੀ ਵਰਕ ਦੇ ਉੱਤੇ ਉੱਥੇ ਡਿਸੇਬਲਡਾਂ ਨੂੰ ਉਹਨੇ ਐਸੀ ਉੱਥੇ ਮੂਵਮੈਂਟ ਤਿਆਰ ਕੀਤੀ ਅਫਰੀਕਾ 'ਚ ਵੀ ਬੜੇ ਬੜੇ ਜਿੰਨੇ ਸੀ ਦਾਨ ਲੈਣਾ ਮੰਗਣਾ ਕਰਕੇ ਉਹ ਸਾਰਾ ਕਿਉਂਕਿ ਆਪ ਡਿਸੇਬਲਡ ਤੋਂ ਠੀਕ ਹੋਇਆ ਸੀ ਉਹਨਾਂ ਨੇ ਉੱਥੇ ਮੂਵਮੈਂਟ ਤਿਆਰ ਕੀਤੀ ਡਿਸੇਬਲਡਾਂ ਲਈ ਉਹ ਫੰਡ ਇਕੱਠਾ ਕਰਦਾ ਸੀ ਅਤੇ ਸਾਰਾ ਉਹਨੇ ਬੜਾ ਉਹਨੇ ਭਲਾ ਕੀਤਾ। ਇੱਕ ਵਾਰੀ ਇੱਕ ਅੰਗਰੇਜ਼ ਨੂੰ ਉਹ ਕੋਲੋਂ ਉਹ ਘੋੜੇ 'ਤੇ ਚੜ੍ਹਿਆ ਜਾ ਰਿਹਾ ਸਾਰਾ ਅਤੇ ਉਹਦੇ ਅੱਗੇ ਉਹਨੇ ਆਪਣਾ ਬੈਗ ਜਿਹਾ ਰੱਖਿਆ ਲੈਣ ਲਈ ਕਿਉਂਕਿ ਪੈਸੇ ਦੇ ਜਾ ਸਾਰਾ ਉਹਨੇ ਅੰਗਰੇਜ਼ ਨੇ ਕੀਤਾ ਉਹਦੇ ਨੀਵਾਂ ਹੋ ਕੇ ਉਹਦੇ ਮੂੰਹ 'ਤੇ ਥੁੱਕ ਮਾਰ ਕੇ ਨੇ ਲੰਘ ਗਿਆ। ਪਰ ਦੇਖੋ ਕੈਸੇ ਮਿਸ਼ਨਰੀ ਇਹਨਾਂ ਨੇ ਉਹ ਅੱਗੇ ਕਹਿਣ ਲੱਗਾ ਮਾਈ ਗੋਡ ਲਵ ਯੂ ਕਿ ਮੇਰਾ ਰੱਬ ਤੈਨੂੰ ਵੀ ਪਿਆਰ ਕਰਦਾ। ਉਹ ਥੋੜ੍ਹੀ ਜਿਹੀ ਦੂਰ ਨਿਕਲ ਗਿਆ ਅੰਗਰੇਜ਼ ਉਹਦੇ ਹੱਥ 'ਚ ਕਹਿੰਦਾ ਯਾਰ ਇਹ ਬੰਦਾ ਕਿੱਦਾਂ ਦਾ ਇੰਡੀਅਨ ਮੈਨੂੰ ਟੱਕਰਿਆ ਮੈਨੂੰ ਫਿਰ ਵੀ ਕਹਿੰਦਾ ਵੀ ਮੇਰਾ ਗੋਡ ਤੈਨੂੰ ਪਿਆਰ ਕਰਦਾ ਹੈ। ਹੁਣ ਤੂੰ ਤੁਰਿਆ ਵਾਪਸ ਆਣ ਕੇ ਆਪ ਪੈਦਲ ਤੁਰਿਆ ਉਹਦੇ ਨਾਲ ਕਹਿੰਦਾ ਮੇਰੇ ਬੰਗਲੇ 'ਤੇ ਚੱਲ। ਉੱਥੇ ਚੱਲ ਕੇ ਉਹਨੇ ਅਟੋਰਨੀ ਸੱਦਿਆ ਜਿੰਨੀ ਜਾਇਦਾਦ ਜਿੰਨੀ ਜ਼ਮੀਨ ਉਹਦੀ ਸਾਰੀ ਕਹਿੰਦੇ ਇਸ ਬੰਦੇ ਦੇ ਨਾਂ ਲਿਖ ਦੇ ਔਰ ਇਸ ਮੂਵਮੈਂਟ ਨੂੰ ਦਾਨ ਕਰਦਾ ਮੈਂ ਜੇ ਇਹੋ ਜਿਹਾ ਬੰਦਾ। ਜਦੋਂ ਸਾਰੀ ਉਹਦੀ ਰਜਿਸਟਰੀ ਬਣ ਗਈ ਸਾਰੀ ਉਹਨੂੰ ਮਿਲ ਗਈ ਜਾਇਦਾਦ ਮੇਰੇ ਲੜਕੇ ਨੂੰ ਕਹਿੰਦੇ ਮੇਰੇ ਲੜਕੇ ਨਾਲ ਥੈਂਕਸ ਥੋਂਕਸ ਹੀ ਨਹੀਂ ਕੀਤਾ। ਉਹਨੇ ਫਿਰ ਜਦੋਂ ਆ ਕੇ ਆਇਆ ਨਾ ਉੱਥੇ ਪੈਰਾਂ 'ਤੇ ਡਿੱਗ ਪਿਆ ਕਹਿੰਦਾ ਮਾਈ ਗੋਡ ਸਟਿਲ ਲਵ ਯੂ ਭਾਵੇਂ ਤੀ ਇੰਨਾ ਵੀ ਚੰਗਾ ਬੰਦਾ ਉਦੋਂ ਵੀ ਉਹ ਲਵ ਕਰਦਾ ਸੀ। ਇਸ ਕਰਕੇ ਫਰੀਦਾ
ਬੋਰੇ ਦਾ ਫਰੀਦਾ ਜੋ ਤੈ ਮਾਰਨ ਮੁੱਕੀਆਂ ਨਾ ਮਾਰੇ ਘੁੰਮੇ ਆਪਣੜੇ
ਫਰੀਦਾ ਮਾਨ ਮੈਦਾਨ
ਕਰੇ
ਕਹਿੰਦਾ ਇਹਦੇ ਟੋਏ ਟਿੱਬੇ ਢਾਪ ਰਹਾ ਤੇਰੇ ਮਨ ਦੇ ਜਿਹੜੇ ਟੋਏ ਟਿੱਬੇ ਆ ਐਸੀ ਪੰਜਾਬੀ ਆ ਰਹੀ ਆ ਜਿਹੜੀ ਤੇਰੇ ਅੰਦਰ ਉੱਠਦੇ ਆ ਨਾ ਖਿਆਲਤ ਨਫ਼ਰਤ ਦੇ ਸਾਰੇ ਟੋਏ ਟਿੱਬੇ ਅੰਦਰ ਕਹਿੰਦੇ ਆਪਣੇ ਮਨ ਨੂੰ ਮੈਦਾਨ ਕਰ
ਫਰੀਦਾ ਮਾਨ ਮੈਦਾਨ ਕਰੇ ਅੱਗੇ ਮੂਲੇ ਨਾ ਆਵ ਸੀ
ਕਹਿੰਦਾ ਤੈਨੂੰ ਦੋਜ਼ਖ ਦੀ ਅੱਗ ਨਹੀਂ ਸਾੜ ਸਕਦੀ। ਫਿਰ ਭਾਏ ਕਹਿੰਦੇ ਅੱਗ ਨੂੰ ਸੰਧੀ ਦੋਜ਼ਖ ਕਹਿੰਦੇ ਹੈ ਨਰਕ ਨੂੰ ਕਹਿੰਦੇ ਤੂੰ ਅੱਗੇ ਦੋਸ ਕਹਿੰਦੇ ਦੱਸ ਕਦੀ ਅੱਗ 'ਚ ਨਹੀਂ ਸੜੇਗਾ।
ਅੱਗੇ ਮੂਲੇ ਨਾ ਆਵ ਸੀ ਹੇ ਦੋਜ਼ਖ ਸੰਧੀ ਪਾਏ ਫਰੀਦਾ ਬੋਰੇ ਦਾ ਪਰਾ ਕਰੇ ਫਰੀਦਾ ਬੋਰੇ ਦਾ ਪਰਾ ਕਰ
ਹਰਖ ਸੋਗ ਜਾਂਕੇ ਨਹੀਂ
ਆਇਆ ਗੁਰੂ ਤੇਗ ਬਹਾਦਰ ਸਾਹਿਬ
ਹਰਖ ਸੋਗ ਜਾਂ ਕਹਿ
ਜਿਹਦੇ ਸਲੋਕ ਭੋਗ ਤੇ ਸੁਣੀ ਜਾਂਦੇ ਹੈ ਦੋ ਦੋ ਤਿੰਨ ਤਿੰਨ ਪਾਠੀ ਪੜੀ ਜਾਂਦੇ ਇਹਨਾਂ ਸਲੋਕਾਂ ਨੂੰ ਕੋਈ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਵੀ ਮਹੱਲੇ ਨੌਵੇਂ ਦੇ ਸਲੋਕ ਦੇਖੋ
ਹਰਖ ਸੋਗ ਜਾਂ ਕਹਿ ਨਹੀਂ ਬੈਰੀ ਨੀਤ ਸਮਾਨੇ ਕਹੋ ਨਾਨਕ ਸੁਨੇ ਰੇ ਮਨਾ ਮੁਕਤੇ ਤਾਂ ਕਹਿ ਜਾਣੇ ਹਰਖ ਸੋਗ ਜਾਂ ਕਹਿ ਨਹੀਂ ਨਾਨਕ ਸੁਨੇ ਮਨਾ ਏ ਮੁਕਤੇ ਤਾਹੇ ਤੈ ਪੁਸਤਤ ਨਿੰਦਿਆ ਨਾਹੀ
ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1427 1427
ਪੁਸਤਤ ਨਿੰਦਿਆ ਨਾਹੀ
ਕੰਚਨ ਕਹਿੰਦੇ ਸੋਨੇ ਨੂੰ ਲੋਹੇ ਦੇ ਬਰਾਬਰ ਸਮਝੇ
ਕਾਂ ਉਸਤਤ ਨਿੰਦਿਆ ਨਾਹੀ ਕੰਚਨ ਲੋਹ ਸਮਾਨੇ ਕਹੋ ਨਾ ਅਨਕ ਸੁਨੇ ਮੁਕਤ ਤਾਹੇ ਤੈ
ਹਰਖ ਸੋਗ ਜਾਂ ਕਹਿ ਨਹੀਂ
ਬੈਰੀ ਮੀਤ ਸਮਾਨੇ
ਕਹੁ ਨਾਨਕ ਸੁਨੇ ਰੇ
ਮਨਾ ਮੁਕਤ ਤਾਹੀਂ ਤੈ
ਜਾਣੇ ਕਹੁ ਨਾਨਕ ਸੁਨੇ
ਰੇ ਮਨਾ ਮੁਕਤ ਤਾਹੀਂ
ਆਇਆ ਗੁਰੂ ਹਰਗੋਬਿੰਦ ਸਾਹਿਬ ਔਰ ਦਸਮ ਪਾਤਸ਼ਾਹ
ਪੈ ਕਾਹੂ ਕੋ ਦੇਤ ਨੈ ਨੈ ਪੈ ਮਾਨ ਤੇ ਆਨ ਕਹੋ ਨਾ ਅਨਕ ਸੁਨ ਰੇ ਮਨਾ ਵੇ ਗਿਆਨੀ ਤਾਹੇ
ਪੰਨਾ 727 ਤੇ ਦਰਸ਼ਨ ਕਰਦਿਆਂ ਸ਼ਬਦ ਦੇ ਚੱਲਦਾ ਰੱਖਾਂਗੇ ਅਗਲੀ ਸ਼ਬਦ ਚੌਂਕੀ 'ਚ ਔਰ ਗੁਰੂ ਨਾਨਕ ਦੇ ਦਰਸ਼ਨ ਕਰ ਰਹੇ ਹਾਂ ਅਜੀਬ ਸ਼ਬਦ ਹੈ ਪੰਨਾ ਹੈ 727 ਔਰ ਅਖੀਰਲੀ ਲਾਈਨ ਅਸੀਂ ਚੱਕਣ ਲੱਗੇ
ਹਮ ਨਹੀਂ ਚੰਗੇ ਬੁਰਾ ਨਹੀਂ ਕੋਈ
ਆਹ ਸੀ ਮਈਅਰਿੰਗ ਸਟਿੱਕ ਬਾਬੇ ਨਾਨਕ ਦੀ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ ਸੀ
ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ
ਮੈਂ ਕਹਾਂਗਾ ਮੈਂ ਤੇ ਉਹਦੀ ਸਰਨਾ ਜਿਹੜਾ ਮਾੜਿਆਂ ਨੂੰ ਵੀ ਤਾੜਦਾ ਮੇਰੇ ਵਰਗਿਆਂ ਨੂੰ ਵੀ ਤਾੜਦਾ ਚੰਗੀਆਂ ਪਾਇਆ ਸਾਰਿਆਂ ਨੂੰ ਮੈਂ ਉਹਦੀ ਸਰਨ 'ਚ
ਪ੍ਰਾਣਵਤ ਨਾਨਕ ਤਾਰੇ ਸੋਏ
ਨਾ ਕਿਸੇ ਚੰਗੇ ਬੰਦੇ ਨਾਲ ਤਾਰਨਾ ਨਾ ਕਿਸੇ ਨਾ ਉਸ ਰੱਬ ਸਾਰਿਆਂ ਨੂੰ ਉਹ ਤਾਰਦਾ
ਹਮ ਨਹੀਂ ਚੰਗੇ ਬੁਰਾ ਨਹੀਂ ਕੋਈ
ਅਸੀਂ ਕਹਿੰਦੇ ਹਾਂ
ਹਮ ਹੈ ਚੰਗੇ ਬੁਰਾ ਸਭ ਕੋਈ
ਨਹੀਂ ਹਮ ਨਹੀਂ
ਚੰਗੇ ਬੁਰਾ ਨਹੀਂ ਕੋਈ
ਇਹ ਪ੍ਰਾਣਵਤ ਨਾਨਕ
ਤਾਰੇ
ਗਿਆਨ ਫੜ ਐਸੇ ਰਹਾਉ ਦੀ ਤਕਲਾਈ
ਐਸਾ ਗਿਆਨ ਜਪੋ ਮਨ
ਤਾਂ ਤੇਰਾ ਨਾਮ ਜਪਿਆ ਭਲੀ ਪੂਤਾ ਜੀ ਅਖੀਰਲੀ ਲਾਈਨ ਵੱਲ ਵੀ ਧਿਆਨ ਦੇਗਾ ਤਾਂ
ਐਸਾ ਗਿਆਨ ਜਪੋ ਮਨ
ਕਿਤੇ ਇਨਸਾਨ ਦਾ ਇਨਸਾਨ ਨੂੰ ਨਾ ਸਮਝਣ ਲੱਗ ਪਈ ਉਹਨੂੰ ਉਹਦੀ ਸੇਵਾ ਕਰਨ ਲੱਗ ਪਈ ਉਹਦਾ ਚੱਕਰ ਬਣ ਜੇ ਉਹਨੂੰ ਧਿਆਨ 'ਚ ਲਿਆਏ ਕਹਿੰਦਾ
ਹੋਵੋ ਚਾਕਰ ਸੱਚ ਕੇ
ਉੱਥੇ ਬਾਬਾ ਨਾਨਕ ਲਿਖ ਨਹੀਂ ਸੀ ਸਕਦਾ ਵੀ ਮੇਰੇ ਚਾਕਰ ਬਣ, ਮੈਨੂੰ ਧਨ ਕਹਿ, ਮੈਨੂੰ ਸਭ ਕੁਛ ਕਹਿ, ਮੈਨੂੰ ਪੂਜ, ਮੈਂ ਹੀ ਸਭ ਕੁਛ, ਬਾਬਾ ਨਾਨਕ ਹੀ ਸਭ ਕੁਛ ਆ। ਉਹ ਮਹਾਰਾਜ ਕਹਿੰਦੇ ਉਹ ਬਾਬੇ ਨਾਨਕ ਦਾ ਸ਼ਬਦ 'ਤੇ ਦੇਖ ਲਓ ਕਿਹੜਾ ਰੌਲਾ ਪਾ ਰਿਹਾ। ਬਾਬੇ ਨਾਨਕ ਦਾ ਸ਼ਬਦ ਗਿਆਨ ਦੇ ਰਿਹਾ ਹੈ।
ਹੋ ਚਾਕਰ ਸਾਚੇ ਤੇਰੇ
ਰਹਾਉ,
ਹੋ ਚਾਕਰ ਸਾਚੇ ਤੇਰੇ।
ਸਾਡਾ ਹਰ ਮਿਸ਼ਨਰੀ, ਹਰ ਬੱਚਾ, ਹਰ ਨੌਜਵਾਨ, ਅਗਲੀ ਪੀੜ੍ਹੀ ਸਾਰੀ ਮਸਾਲਾਂ ਲੈ ਕੇ ਇਹੋ ਜਿਹੀਆਂ ਤੁਕਾਂ ਦੀਆਂ ਫਿਰਿਆ ਕਰਨਗੀਆਂ। ਮਾਟੋ ਲੈ ਕੇ ਸਾਰੀ ਸੰਗਤ ਨੂੰ ਪਿਆਰ ਨਾਲ ਸਮਝਾਉਣਗੇ, ਭਾਈ ਬਾਬਾ ਨਾਨਕ ਦੇਖੋ ਕਿੱਧਰ ਲੈ ਰਿਹਾ ਹੈ, ਬਾਬਾ ਨਾਨਕ ਇੱਧਰ ਲਾ ਰਿਹਾ ਹੈ।
ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਇਹ ਪ੍ਰਣਵਤ ਨਾਨਕ ਤਾਰੇ ਸੋਏ।
ਭਾਈ ਐਸਾ ਗਿਆਨ
ਜਪੋ ਮਨ ਮੇ, ਹੋ ਚਾਕਰ ਸਾਚੇ ਤੇਰੇ।
ਕਹਿੰਦਾ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਫੜੀ, ਇਹਨੇ ਬਾਹਰ ਜਾਣਾ ਬਾਰ ਬਾਰ,
ਅੰਤਰ ਵਸੈ ਨਾ ਬਾਹਰੇ ਜਾਏ, ਅੰਤਰ ਵਸੈ ਨਾ ਬਾਹਰੇ ਜਾਏ।
ਮਨ ਨੂੰ ਕਹਿੰਦੇ ਬਾਹਰ ਤੋਂ ਕੀ ਖਾਣੀ, ਬਾਹਰ ਤੋਂ ਕੀ ਜ਼ਹਿਰ ਪੀਣਾ, ਆ ਤੇਰੇ ਅੰਦਰ ਅੰਮ੍ਰਿਤ ਹੈ। ਉਹ ਮਹਾਰਾਜ ਕਹਿੰਦੇ
ਅੰਮ੍ਰਿਤ ਛੋੜੇ ਕਾਹੇ ਭਿੱਖ ਖਾਏ, ਅੰਮ੍ਰਿਤ ਛੋੜੇ ਕਾਹੇ ਭਿੱਖ ਖਾਏ,
ਅੰਤਰੇ ਵਸੈ ਨਾ ਬਾਹਰੇ ਜਾਏ,
ਅੰਤਰੇ ਵਸੈ ਨਾ ਬਾਹਰੇ ਜਾਏ, ਅੰਮ੍ਰਿਤ ਛੋਟੇ ਕਾਹੇ ਭਿੱਖ ਖਾਏ।
ਭਾਈ ਐਸਾ ਗਿਆਨ
ਜਪੋ ਮਨ ਮੇਰੇ।
ਔਰ ਗੁਰੂ ਨਾਨਕ ਕਿਸੇ ਨੂੰ ਨਹੀਂ ਸਮਝਾ ਰਹੇ, ਉਹ ਕਹਿ ਰਹੇ ਮੈਨੂੰ ਖਰੀਆ ਕੀ ਬਲਾ ਚ ਮੇੜੀ ਹੈ ਮੇਰੇ ਨਾਲ, ਅੰਧਲਾ ਨੀਚ 40 ਪ੍ਰਦੇਸਾਂ 'ਚ ਚਲੇ ਜਾਂਦਾ ਹੈ, ਅੰਧਲਾ ਨੀਚ ਜਾਤ ਪਰਦੇਸੀ, ਔਰ ਫਿਰ ਢਿੱਲ ਨਹੀਂ ਲਿਆਉਂਦਾ, ਖੇਨ ਆਵੇ ਤਿਲ ਜਾਵੇ, ਤਾਂ ਕਿ ਸੰਗਤੇ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ। ਬਾਬਾ ਨਾਨਕ ਆਪਣੇ ਮਨ ਨੂੰ ਕਹਿ ਰਿਹਾ ਹੈ ਭਈ ਮੈਂ ਬੜਾ ਤੰਗ ਹੈ ਇਸ ਮਨ ਤੋਂ, ਇਹ ਸ਼ੈਤਾਨ ਹੀ ਕਿਤੇ ਚਲੇ ਜਾਂਦਾ। ਪਰ ਮਹਾਰਾਜ ਕਹਿੰਦੇ ਅੰਤਰ ਵਸੈ
ਨਾ ਬਾਹਰ ਜਾਏ, ਇਹ ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋਟੇ ਕਾਹੇ ਭਿੱਖ ਖਾਏ।
ਐਸਾ ਗਿਆਨ ਸਾਰਾ ਗਿਆਨ ਦਾ ਸ਼ਬਦ ਚੱਲਦਾ ਰੱਖਾਂਗੇ। ਸਾਰਾ ਗਿਆਨ ਕੀ ਕਹਿੰਦਾ ਹੈ, ਤੱਤ ਗਿਆਨ ਦੀ ਵਸਤੂ ਮਹਾਰਾਜ ਦੱਸ ਰਹੇ ਨੇ ਵੀ ਨਾਮ ਜਪ, ਜੇ ਤੂੰ ਗਿਆਨ ਹੈ ਜਿਹੜਾ ਲੈਣਾ ਜਪਣ 'ਤੇ ਲੈ, ਇਸ ਕਰਕੇ ਐਸਾ ਗਿਆਨ ਜਪੋ ਮਨ ਮੇਰੇ। ਔਰ ਬਾਬਾ ਕਹਿੰਦਾ ਹੈ
ਜਪੋ ਜਪੋ ਤਾਂ ਏਕੋ ਨਾਮਾ।
ਕਹਿੰਦਾ ਕਿੱਦਾਂ ਜਪਣਾ, ਬਾਬਾ ਨਾਨਕ ਕਹਿੰਦਾ
ਏ ਮਨ ਈਤੀ ਹਾਥੇ ਕਰੋ ਥੁਨੇ,
ਇਹ ਗੁੱਲੀ ਬਣਾ ਮਨ ਦੀ, ਇਹਨੂੰ ਫੜ ਕੇ ਰੱਖ, ਮਨ ਨਾ ਬਾਹਰ ਜਾਣਾ। ਇਸ ਕਰਕੇ ਇਹ ਮਨ ਈਟੀ ਹੱਥ ਕਰੋ ਫੋਨੇ, ਨੇਤਰੇ ਕਾਹਦੇ ਬਣਾਉਣੇ ਆ, ਤੈਨੂੰ ਨੀਂਦ ਨਾ ਆਵੇ, ਅਲਰਟ ਹੋ ਕੇ ਨਾਮ ਜਪ। ਤੋ ਐਸਾ
ਗਿਆਨ ਜਪੋ ਮਨ ਮੇਰੇ।
ਔਰ ਕੀ ਬਾਬਾ ਨਾਨਕ ਆਪ ਦੱਸਦਾ ਵੀ ਮੈਂ ਕਿੱਦਾਂ ਪੜ੍ਹਿਆ ਔਰ ਕਿੱਦਾਂ ਮੈਂ ਇਹ ਨਾਮ ਜਪਿਆ।
ਇੱਕ ਆਖੇ ਸ਼ਬਦ ਆਖੇ ਅਰਧ ਉਰਧ ਦੇਨੇ ਲਾ, ਸ਼ਬਦ ਪਾਖੇ ਅਰਧ ਉਰਧ ਦਿਨ
ਰਾਤ।
सिखो शब्द प्यारे हो जन्म मरण की टेक मुख्य उजल सदा सुखी नानक सिमरत एक इसते वाहे गुरु जी की फतेह।